ਭਾਈ ਡੱਲੇ ਨੂੰ ਜਦੋਂ ਦਿੱਤਾ ਨਾ ਪੰਜਾਮੀ ਚੋਲਾ ਤੂੰ ਲੈ ਲੈ, ਤੇ ਭਾਈ ਡੱਲੇ ਨੇ ਕਿਹਾ ਸੀ ਸਤਿਗੁਰੂ ਪਹਿਨੇਗੇ ਨਹੀਂ, ਜਾਟ ਸੀ ਜਾਟ, ਉਸੇ ਬੋਲੀ ਨੂੰ ਲਿਖਿਆ, ਪਹਿਨੇਗੇ ਨਹੀਂ ਇਸ ਕੀ ਪੂਜਾ ਕਰੇਂਗੇ, ਵੀ ਤੇਰਾ ਚੋਲਾ ਪੰਜਾਮੀ ਹੱਕ ਸਤਨਾਮ ਇਸ ਕੀ ਪੂਜਾ ਕਰੇਂਗੇ। ਹੁਣ ਸੰਗਤ ਅੰਦਾਜ਼ਾ ਲਾ ਲਓ ਕਿ ਗੁਰੂ ਮਹਾਰਾਜ ਜਿਹਨੂੰ ਵੱਡਾ ਤੇਗਾ ਵੀ ਮਹਾਰਾਜ ਜੀ ਦਾ, ਕਿੰਨੇ ਖੁਸ਼ ਹੁੰਦੇ ਹੋਣਗੇ ਅਤੇ ਉਹਨੂੰ ਚੀਜ਼ ਦਿੰਦੇ ਆ ਨਾ, ਐ ਲੈ ਡੱਲਿਆ ਵੱਡਾ ਤੇਗਾ, ਐ ਲੈ ਸਾਡਾ ਛੋਟਾ ਚੋਲਾ, ਐ ਲੈ ਪੰਜਾਮੀ ਚੋਲਾ, ਇੱਕ ਵਾਰੀ ਨਹੀਂ ਦਿੱਤਾ, ਸਮਾਂ ਸਮਾਂ ਆਉਣ 'ਤੇ ਖੁਸ਼ ਹੋਏ ਤਾਂ ਦਿੱਤਾ, ਐ ਲੈ ਸਾਡੀ ਦਸਤਾਰ, ਐ ਲੈ ਬਾਜ ਦੀ ਡੋਰ। ਹੁਣ ਸੰਗਤ ਅੰਦਾਜ਼ਾ ਲਾ ਲਓ, ਇਹ ਅੱਜ ਚੀਜ਼ਾਂ ਦੇ ਕੋਈ ਜਾ ਕੇ ਦਰਸ਼ਨ ਕਰ ਸਕਦਾ, ਉਹ ਇਹ ਵਸਤੂਆਂ ਸਾਰੀਆਂ ਮੌਜੂਦ ਨੇ, ਜਿਤਨੀਆਂ ਵੀ ਆਪ ਸੰਗਤ ਬੈਠੀ ਹੋ ਗੁਰੂ ਪਿਆਰਿਓ, ਇੱਥੋਂ ਅੰਦਾਜ਼ਾ ਲਾ ਲਓ ਕਿ ਜਿਸ ਭਾਈ ਡੱਲੇ ਨੂੰ ਖੁਸ਼ ਹੋ ਕੇ ਚੋਲਾ ਆਪਣਾ ਦਿੰਦੇ, ਛੋਟਾ ਪੰਜਾਮੀ ਚੋਲਾ ਦਿੰਦੇ, ਦਸਤਾਰ ਦਿੰਦੇ, ਵੱਡਾ ਤੇਗਾ ਦਿੰਦੇ ਨੇ, ਇਹਨੇ ਖੁਸ਼ ਹੋ ਕੇ ਦਿੰਦੇ ਨੇ, ਪਰ ਉਹ ਭਾਈ ਡੱਲਾ ਜੇ ਕਹਿੰਦਾ ਦਰਗਾਹ 'ਚ ਪੀੜੀ ਜਿੰਨੀ ਜਗ੍ਹਾ ਦੇ ਦਿਓ, ਅਤੇ ਸਿਰ ਲਾ ਦਿੰਦੇ ਨੇ, ਜਦ ਤੱਕ ਅੰਮ੍ਰਿਤ ਨਹੀਂ ਛਕਦਾ ਤਦ ਤੱਕ ਪੀੜੀ ਕੀ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲ ਸਕਦੀ, ਡੱਲਿਆ ਜੇ ਅੰਮ੍ਰਿਤ ਛਕ ਲੈ ਤਾਂ ਦਰਗਾਹ 'ਚ ਮੰਜੇ ਡਾ ਦਿਆਂਗੇ। ਗੱਜ ਕੇ ਆਖੋ ਸਤਨਾਮ ਹੈ ਦਰਗਾਹ 'ਚ, ਗੱਲ ਤਾਂ ਹੀ ਕਹਿਤਾ ਨਾ। ਅਤੇ ਗੁਰੂ ਪਿਆਰਿਓ ਪੜ੍ਹੋ ਪੜ੍ਹੋ ਸਾਰੇ, ਗੁਰੂ ਪਿਆਰਿਓ ਭਾਈ ਡੱਲੇ ਨੇ ਫਿਰ ਉਸ ਵੇਲੇ ਆਖਿਆ, ਭਾਈ ਵੀਰ ਸਿੰਘ ਲਿਖਦੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜੇ ਤੁਹਾਡੀ ਅੰਮ੍ਰਿਤ ਛਕਣ 'ਤੇ ਇੰਨੀ ਖੁਸ਼ੀ ਹੈ, ਇੰਨੀ ਖੁਸ਼ੀ ਹੈ, ਅਤੇ ਫਿਰ ਕਿਰਪਾ ਕਰੋ ਇਹ ਦਾਤ ਅੱਜ ਹੀ ਝੋਲੀ 'ਚ ਪਾ ਦਿਓ, ਅਤੇ 100 ਸਰੀਰ ਸਮੇਤ ਲਿਖਿਆ ਜੀ ਅੰਮ੍ਰਿਤ ਛਕਿਆ ਅਤੇ ਡੱਲ ਸਿੰਘ ਸਜਿਆ, ਅਤੇ ਔਰ ਸੰਗਤ ਧਿਆਨ ਦੇਣਾ, ਚੰਦ ਮਹੀਨਿਆਂ ਬਾਅਦ ਸਰੀਰ ਵੀ ਤਿਆਗ ਗਿਆ। ਆਖੋ ਸਤਨਾਮ। ਕਈ ਕਹਿੰਦੇ ਸਲਾਹ ਕਰਾਂਗੇ ਜੀ, ਸੋਚਦੇ ਹਾਂ, ਅਤੇ ਮੈਂ ਕਹਿੰਦਾ ਤੁਸੀਂ ਪਟਾ ਲਿਖਾ ਕੇ ਆਇਓ। ਕਈ ਕਹਿੰਦੇ ਸੋਚਦੇ ਹਾਂ ਜੀ, ਵੇਖਦੇ ਹਾਂ ਜੀ, ਸਲਾਹ ਕਰਦੇ ਹਾਂ ਜੀ, ਉਹ ਸਲਾਹ ਕਰੀ ਦੀ ਹੈ ਮਾੜੇ ਕੰਮ ਦੀ। ਜਿਹੜਾ ਕੋਈ ਮਾੜਾ ਕੰਮ ਆਵੇ ਨਾ ਮਨ 'ਚ, ਉਹਦੀ 100 ਵਾਰੀ ਸਲਾਹ ਕਰੋ, 100 ਵਾਰੀ ਸੋਚੋ ਕਿਤੇ ਹੋ ਨਾ ਜਾਵੇ। ਆਖੋ ਸਤਨਾਮ। ਜਿਹੜਾ ਕੰਮ ਚੰਗਾ ਉਹ ਤਾਂ ਕਰ ਦੇਣਾ ਚਾਹੀਦਾ। ਇੱਕ ਇੰਨਾ ਕੁ ਇਸ਼ਾਰਾ, ਜੇ ਇਸ ਲੋਕ ਵਿੱਚ ਤਾਂ ਤਾਂ ਵੀ ਪੈਰਾ, ਜੇ ਕਿਤੇ ਉਸ ਲੋਕ ਵਿੱਚ ਦਰਗਾਹ 'ਚ ਜਗ੍ਹਾ ਮੰਗੀ ਤਾਂ ਤਾਂ ਵੀ ਆਖਿਆ, ਜਿੰਨੀ ਜਗ੍ਹਾ ਕਹੇਗਾ ਦੇ ਦਿਆਂਗੇ, ਜਿਹੜੀ ਮਰਿਆਦਾ ਬਣਾਈ ਉਹਦੇ 'ਚ ਆ ਜਾ। ਆਖੋ ਸਤਨਾਮ। ਸਾਧ ਸੰਗਤ 15 ਕੁ ਮਿੰਟ ਹੋਰ ਆਪ ਜੀ ਦੇ ਦਰਸ਼ਨ, ਬਾਬਾ ਜੀ ਸੇਵਾ ਲੈਣ। ਇੱਕ ਵਾਰੀ ਪੜ੍ਹੋ, ਤੁਹਾਡਾ ਪਿਓ ਕੌਣ ਹੈ ਜੀ, ਦੋਵੇਂ ਥਾਂ ਰੱਖੇ ਵਾਹਿਗੁਰੂ ਤੂੰ ਵੇ ਗਜ ਕੇ ਆਖੋ ਸਤਨਾਮ
ਸ੍ਰੀ ਵਾਹਿ
ਦੋਵੇਂ ਥਾਂ ਆ ਪਟਨੇ ਤੋਂ ਜੀ 10 ਕਿਲੋਮੀਟਰ ਏ ਦਾਨਾਪੁਰ ਉੱਥੇ ਇੱਕ ਮਾਈ ਹੋਈ ਹੈ ਬੜੇ ਪ੍ਰੇਮ ਵਾਲੀ ਮਾਤਾ ਜਸਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਹੈ ਅਤੇ ਜਦੋਂ ਪਟਨੇ ਤੋਂ ਅਨੰਦਪੁਰ ਸਾਹਿਬ ਆਏ ਨੇ ਅਤੇ ਉੱਥੋਂ ਲੰਘੇ ਨੇ ਦਾਨਾਪੁਰ ਆਪਣੇ ਜਦੋਂ ਮੁਬਾਰਕ ਚਰਨ ਪਾਏ ਕਲਗੀਆਂ ਵਾਲੇ ਬਾਬਾ ਜੀ ਨੇ ਬਾਲ ਅਵਸਥਾ ਅਤੇ ਕਹਿੰਦੇ ਇਹ ਮਾਈ ਮਾਤਾ ਜਸਨੀ ਜਦੋਂ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਦੋਂ ਬਾਲ ਅਵਸਥਾ ਸੀ ਪਹਿਲਾ ਨਾਂ ਗੋਬਿੰਦ ਰਾਏ ਸੀ 100-200 ਸਰੀਰ ਨਾਲ ਸੀ ਪਤਾ ਲੱਗਾ ਵੀ ਅੱਜ ਇੱਧਰੋਂ ਲੰਘਣਾ ਹੈ ਅਤੇ ਸਾਧ ਸੰਗਤ ਪਤਾ ਨਹੀਂ ਕਦੋਂ ਦੀਆਂ ਉਡੀਕਾਂ ਇੱਕ ਇੱਕ ਦਾਣਾ ਚੋਲਾਂ ਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਚੁੜਿਆ ਇੱਕ ਇੱਕ ਦਾਣਾ ਚੋਲਾਂ ਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਧੋਤਾ ਹੈ ਆਖੋ ਸਤਨਾਮ ਅਤੇ ਪੁਰਾਣਾ ਸਮਾਂ ਸੀ ਜੀ ਮਿੱਟੀ ਦੇ ਭਾਂਡੇ ਨੂੰ ਨਾ ਹਾਂਡੀ ਕਹਿੰਦੇ ਸੀ ਹਾਂਡੀ ਉਸ ਹਾਂਡੀ ਵਿੱਚ ਖਿਚੜੀ ਬਣਾਈ ਹੈ ਕਿ ਮੈਂ ਛਕਾਉਣੀ ਹੈ ਆਖੋ ਸਤਨਾਮ ਕਿਤੇ ਕਿਰਪਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੀ ਮੇਰੇ 'ਤੇ ਪ੍ਰਸੰਨਤਾ ਆ ਜਾਵੇ ਉਦਮ ਕੀਤਾ ਹੈ ਇੱਕ ਇੱਕ ਦਾਣਾ ਚੌਲਾਂ ਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਚੁਣਿਆ ਅਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਧੋਤਾ ਹੈ ਗੱਲ ਤੇ ਪ੍ਰੇਮ ਦੀ ਏ ਇਹ ਅਰਦਾਸ ਕਰਿਓ ਅੱਜ ਸਾਡੀ ਜ਼ਿੰਦਗੀ 'ਚ ਵੀ ਉਦਮ ਵੀ ਆ ਜਾਵੇ ਅਤੇ ਪ੍ਰੇਮ ਵੀ ਆ ਜਾਵੇ ਲੁਧਿਆਣੇ ਬੈਠੇ ਸਾਂ ਇੱਕ ਮਹਾਂਪੁਰਸ਼ ਦਾਸ ਦੇ ਨਾਲ ਬੈਠੇ ਸੀ ਇੱਕ ਨੌਜਵਾਨ ਆਇਆ ਕੁਝ ਪ੍ਰਸ਼ਾਦ ਰੱਖਿਆ ਉਹਨੇ ਫਤਿਹ ਬੁਲਾਈ ਅਤੇ ਉਹ ਮਹਾਂਪੁਰਸ਼ਾਂ ਨੂੰ ਬੇਨਤੀ ਕਰਨ ਲੱਗਾ ਕਹਿਣ ਲੱਗਾ ਮਹਾਂਪੁਰਸ਼ੋ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਕੋਈ ਹੱਲ ਦੱਸੋ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਕੋਈ ਹੱਲ ਦੱਸੋ ਧਿਆਨ ਮੇਰੇ ਵੀ ਕੰਨ ਉੱਧਰ ਚਲੇ ਗਏ ਮੈਂ ਕਿਹਾ ਵੀ ਵੇਖਦੇ ਹਾਂ ਕੀ ਜਵਾਬ ਦਿੰਦੇ ਮਹਾਂਪੁਰਸ਼ ਅਤੇ ਮਹਾਂਪੁਰਸ਼ ਨਾ ਇੱਕਦਮ ਬੜੇ ਮਿੱਠੇ ਜਿਹੇ ਬਚਨਾਂ 'ਚ ਬੋਲੇ ਕਹਿੰਦੇ ਕਾਕਾ ਉੱਠਿਆ ਨਹੀਂ ਜਾਂਦਾ ਕਿ ਉੱਠਣਾ ਨਹੀਂ ਚਾਹੁੰਦਾ ਗੱਜ ਕੇ ਆਖੋ ਸਤਨਾਮ ਧਿਆਨ ਦੇਣਾ ਉੱਠਿਆ ਨਹੀਂ ਜਾਂਦਾ ਕਿ ਉੱਠਣਾ ਨਹੀਂ ਚਾਹੁੰਦਾ ਫਰਕ ਬੜਾ ਜੇ ਉਹ ਮੁੰਡਾ ਚੁੱਪ ਜਿਹਾ ਕਰ ਗਿਆ ਕਹਿੰਦੇ ਬੋਲਦਾ ਨਹੀਂ ਉੱਠਿਆ ਨਹੀਂ ਜਾਂਦਾ ਕਿ ਉੱਠਣਾ ਨਹੀਂ ਚਾਹੁੰਦਾ ਨਾਲ ਹੀ ਕਹਿਣ ਲੱਗੇ ਜੇ ਤੇ ਉੱਠਿਆ ਨਹੀਂ ਜਾਂਦਾ ਫਿਰ ਤੇ ਲਾਜ ਹੈਗਾ ਜੇ ਉੱਠਣਾ ਨਹੀਂ ਚਾਹੁੰਦਾ ਤੇ ਕੋਈ ਲਾਜ ਨਹੀਂ ਹੈਗਾ ਗੱਜ ਕੇ ਆਖੋ ਸਤਨਾਮ ਜੇ ਉੱਠਣਾ ਨਹੀਂ ਚਾਹੁੰਦਾ ਫਿਰ ਕੀ ਹੈ तेरी जिंदगी च उद्यम नहीं आया है। उद्यम जरूरी है। अपने गुरु दे भरोसे नाल कह रहे हैं, मालक बैठा है गुरु ग्रंथ साहब दे रूप च, उहदे भरोसे नाल कह रहे हैं। जिन्ना पंडाल इस वेले बैठे हो, जे तुहाडी जिंदगी च भी ऐसी किसी की जिंदगी की बात हैगी है कि अमृत वेला नहीं बनता, नहीं बनता, कित कल परसों ही ट्राई करके वेख लेना, साढ़े क नौ तक आराम च हो जाना, तो जिनी भुख एक प्रशादा घट खा के सोना, आखो सतनाम, तो अरदास करके सोना। 99% गरंटी है गुरु प्यारियो, जाग जरूर खुलेगी, उस तो बाद कोई उठना ना चाहे तो फिर कोई हल नहीं है। गज के आखो सतनाम, हल है ने जो उठा नहीं जाता, निकी निकी जुगतियाँ, बाकी कृपा गुरु दी। जे कोई उठना नहीं चाहता भाव यदि जिंदगी चो उदम निकल गया, कृपा गुरु ने करनी, उदम तुसी करना, उदम तुसी करना, कृपा गुरु ने करनी। एक बारी भाई पढ़े हो, एक बारी बीबियां, सानू गुरु ग्रंथ साहब विच्चों भी उद्यम करने लई प्रेरणा दिती गई, प्रेरणा दिती गई। एक बारी पढ़े हो जी सारे प्यार दे नाल, कृपा करे, सारे भाई पढ़ो भाई,
उद्यम करें दिया कमावदिया सुख पंच, कमावदिया सुख पंच,
जपो बीबियो, कृपा गुरु ने करनी है, उद्यम तुसी करना। कई कह देंगे कहते नहीं जी गुरु कृपा करे ता ही है, असी उद्यम करोगे तो फिर। महापुरश एक मिसाल देंगे, मिसाल एक शरीर का ना जी, अखां का ऑपरेशन होया, जो तो ऑपरेशन हो गया तो तुहानू पता ना दोवें अखां बन देंदे पट्टियां, डाक्टर ने चेक करना ना, तो मरीज ने पूछना डाक्टर साहब मैं राजी हो जाऊंगा, हाँ भाई 7 दिन बाद पट्टी खोलनी है, गुरु कृपा करेगा, ਡਾਕਟਰ ਸਾਹਿਬ ਮੈਂ ਦੇਖ ਸਕਾਂਗਾ, ਹਾਂ ਬਾਈ ਗੁਰੂ ਕਿਰਪਾ ਕਰੇਗਾ। ਡਾਕਟਰ ਸਾਹਿਬ ਮੈਂ ਪੜ੍ਹ ਸਕਾਂਗਾ, ਹਾਂ ਬਾਈ ਜੇ ਦੇਖੇਗਾ ਤਾਂ ਪੜ੍ਹੇਗਾ ਵੀ ਧਿਆਨ। ਸੱਤਵਾਂ ਦਿਨ ਆਇਆ ਜੀ, ਪੱਟੀ ਖੋਲ੍ਹੀ, ਡਾਕਟਰ ਸਾਹਿਬ ਨੇ ਹੌਲੀ ਹੌਲੀ ਰੂੰ ਅੱਖਾਂ 'ਤੇ ਫੇਰੀ, ਬੇਟਾ ਅੱਖਾਂ ਖੋਲ ਖੋਲ੍ਹੀ। ਆ ਕੌਣ ਖੜਾ ਜੀ? ਮਾਤਾ। ਆ ਕੌਣ ਖੜਾ? ਪਿਤਾ। ਆ ਕੌਣ ਖੜਾ ਜੀ? ਪਤਨੀ। ਡਾਕਟਰ ਕਹਿੰਦਾ ਵਧਾਈ ਹੋਵੇ, ਤੂੰ ਦੇਖ ਸਕਦਾ, ਤੂੰ ਦੇਖਣ ਲੱਗ ਪਿਆ ਤੇਰਾ ਪ੍ਰੇਸ਼ਨ ਠੀਕ ਹੋ ਗਿਆ। ਡਾਕਟਰ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਪੜ੍ਹ ਵੀ ਸਕਾਂਗਾ, ਹਾਂ ਬਾਈ ਕਿਤਾਬ ਲਿਆਂਦੀ ਵੀ ਪੜ੍ਹ। ਡਾਕਟਰ ਸਾਹਿਬ ਪੜ੍ਹਿਆ ਨਹੀਂ ਜਾਂਦਾ, ਮੋਟੇ ਅੱਖਰਾਂ ਦੀ ਕਿਤਾਬ ਲਿਆਂਦੀ, ਲੈ ਬਈ ਪੜ੍ਹ। ਡਾਕਟਰ ਸਾਹਿਬ ਅਜੇ ਵੀ ਨਹੀਂ ਮੇਰੇ ਕੋਲੋਂ ਪੜ੍ਹਿਆ ਨਹੀਂ ਜਾਂਦਾ, ਬਈ ਇਹ ਤਾਂ ਬਹੁਤ ਮੋਟੇ ਅੱਖਰ ਪੜ੍ਹ। ਕਹਿੰਦਾ ਜੀ ਪੜ੍ਹਾਂ ਕਿਵੇਂ? ਮੈਂ ਪੜ੍ਹਿਆ ਨਹੀਂ। ਹੱਕ ਸਤਨਾ, ਧਿਆਨ ਦੇਣਾ, ਪੜ੍ਹਾਂ ਕਿਵੇਂ? ਮੈਂ ਪੜ੍ਹਿਆ ਨਹੀਂ। ਡਾਕਟਰ ਸਾਹਿਬ ਕਹਿੰਦੇ ਹੱਥ ਖੜੇ, ਕਹਿੰਦੇ ਭੋਲਿਆ ਅੱਖਾਂ ਵਿੱਚ ਜੋਤ ਦੇਣੀ ਨਿਰੰਕਾਰ ਦੀ ਕਿਰਪਾ, ਪੜ੍ਹਨਾ ਤੇਰਾ ਉਦਮ ਹੈ। ਇਹ ਸੰਗਤ ਇੱਕ ਗੱਲ ਦਿਮਾਗ 'ਚ ਪਾਇਓ, ਹੁਣ ਤੁਹਾਡੇ 'ਚੋਂ ਕੋਈ ਇੰਗਲਿਸ਼ ਨਹੀਂ ਪੜ੍ਹਿਆ, ਧਿਆਨ ਦੇਣਾ, ਜੋਤ ਆ ਰਹੀ, ਪੜ੍ਹਨਾ ਤੁਹਾਡਾ ਉਦਮ। ਕੋਈ ਪੰਜਾਬੀ ਨਹੀਂ ਪੜ੍ਹਿਆ, ਹਿੰਦੀ ਪੜ੍ਹਿਆ, ਹਿੰਦੀ ਨਹੀਂ ਪੜ੍ਹਿਆ, ਪੰਜਾਬੀ ਪੜ੍ਹਿਆ, ਪੰਜਾਬੀ ਨਹੀਂ ਪੜ੍ਹਿਆ, ਉਰਦੂ ਪੜ੍ਹਿਆ, ਹੁਣ ਜੋ ਤੁਸੀਂ ਉਦਮ ਕੀਤਾ ਪੜ੍ਹਨ ਦਾ ਉਹ ਸਿੱਖ ਲਏ। ਆਪੋ ਸਤਨਾਮ। ਇਹ ਮਹਾਂਪੁਰਸ਼ ਮਿਸਾਲ ਦਿੰਦੇ ਸੀ, ਇਹ ਇੱਕ ਦ੍ਰਿਸ਼ਟਾਂਤ ਸੁਣਾ ਕੇ ਕਿ ਡਾਕਟਰ ਕਹਿਣ ਲੱਗਾ ਅੱਖਾਂ ਵਿੱਚ ਜੋਤ ਦੇਣੀ ਨਿਰੰਕਾਰ ਦੀ ਕਿਰਪਾ, ਪੜ੍ਹਾਈ ਕਰਨੀ ਤੇਰਾ ਉਦਮ ਹੈ। ਇਸ ਲਈ ਸਾਰੀਆਂ ਬੀਬੀਆਂ ਭੈਣਾਂ ਵੀਰ ਧਿਆਨ ਦੇਣਾ, ਉਦਮ ਤੁਸੀਂ ਕਰਨਾ। ਇੱਕ ਬੜੀ ਵੱਡੀ ਦਾਤ ਏ, ਅਰਦਾਸ ਕਰੋ ਜ਼ਰੂਰ ਜ਼ਿੰਦਗੀ ਚ ਆਵੇ। ਮਹਾਰਾਜ ਜੀ ਨੇ ਜੀਓ ਕਿਹਾ, ਜੀਓ ਕਹਿੰਦੇ ਸ਼ਾਬਾਸ਼, ਉਦਮ ਕਰੇਂਦੇ ਹਾਂ ਜੀਓ ਤੂੰ, ਸ਼ਾਬਾਸ਼ ਬੇਟੇ, ਉਦਮ ਤੁਸੀਂ ਕਰਨਾ। ਪੌਣੇ ਕੁ 11 ਹੋਏ ਆ, 11 ਕੁ ਵਜੇ ਆਨੰਦ ਸਾਹਿਬ ਬਾਬਾ ਜੀ ਕਿਰਪਾ ਕਰਨ, ਇਸੇ ਤਰ੍ਹਾਂ ਵਿਰਾਜਮਾਨ ਰਹਿਣਾ। ਇੱਕ ਵਾਰੀ ਫਿਰ ਪੜ੍ਹੋ ਸਾਰੇ ਭਾਈ, ਦੂਜੀ ਵਾਰੀ ਬੀਬੀਆਂ। ਜਪੋ ਬੀਬੀਓ, ਅੱਡ ਅੱਡ ਕੇ ਅਰਦਾਸ ਕਰਿਓ ਕਿ ਜ਼ਿੰਦਗੀ ਵਿੱਚ ਇਹ ਉਦਮ ਦੀ ਦਾਤ ਝੋਲੀ 'ਚ ਪੈ ਜਾਵੇ। ਇਹ ਉਦਮ ਆ ਸਾਡੇ ਅੰਮ੍ਰਿਤਸਰ ਨਾ ਜੀ, ਅਜਨਾਲਾ ਰੋਡ ਏ, ਉੱਧਰ ਇੱਕ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਹਰਨਾਮ ਸਿੰਘ ਜੀ। ਉਹਨਾਂ ਕੋਲ ਇੱਕ ਗ੍ਰਿਸਤੀ ਸਰੀਰ ਆਇਆ ਸੀ, ਕੋਈ ਦੁੱਖ ਦੱਸਿਆ, ਉਹ ਕਹਿਣ ਲੱਗੇ ਪੰਜ ਖੰਡ ਪਾਠ ਕਰਾ, ਆਪ ਅਰਦਾਸ ਕਰਨ ਆਵਾਂਗੇ। ਤਰੀਕ ਲੈ ਲਈ ਉਹਨੇ, ਇੱਕ ਦਿਨ ਪਹਿਲੇ ਨਾ ਜੀ ਪੰਜ ਬਹਿਰੇ ਬੁੱਕ ਕਰ ਲਏ। ਆਖੋ ਸਤਨਾਮ। ਖੰਡ ਪਾਠ ਆਰੰਭ ਹੋ ਗਿਆ ਅਤੇ ਬਹਿਰਿਆਂ ਨੂੰ ਆਖਿਆ ਵੀ ਕੋਈ ਪਾਠੀ ਸਿੰਘਾਂ ਨੂੰ ਨਾ ਪ੍ਰੋਬਲਮ ਨਾ ਆਵੇ, ਚਾਹ ਪਾਣੀ ਕੋਈ ਹੋਰ ਕੱਪੜਾ ਲੀੜਾ ਵਿਛਾਈ, ਧਿਆਨ ਰੱਖਣਾ ਭਾਈ। ਕਹਿੰਦੇ ਜੇ ਪਾਠੀਆਂ ਨੇ ਕਿਹਾ ਦੁੱਧ ਚਾਹੀਦਾ ਤਾਂ ਬਹਿਰਿਆਂ ਨੇ ਦੁੱਧ, ਜੇ ਉਹਨਾਂ ਕਿਹਾ ਚਾਹ ਚਾਹੀਦੀ ਤਾਂ ਚਾਹ, ਜੇ ਪ੍ਰਸ਼ਾਦਾ ਕਿਹਾ ਤਾਂ ਪ੍ਰਸ਼ਾਦਾ, ਜੇ ਕਿਹਾ ਪਾਣੀ ਨਹਾਉਣ ਲਈ ਗਰਮ ਚਾਹੀਦਾ ਤਾਂ ਗਰਮ ਪੂਰਾ। ਅਤੇ ਜਿੱਦਣ ਭੋਗ, ਬੜੀ ਕਮਾਈ ਵਾਲੇ ਮਹਾਂਪੁਰਸ਼ ਹੋਏ, ਚੋਲਾ ਬਦਲ ਗਏ। ਹੁਣ ਬਾਬਾ ਹਰਨਾਮ ਸਿੰਘ ਜੀ ਆਪ ਆਏ ਅਰਦਾਸ ਕਰਨ, ਅਤੇ ਉਹਨਾਂ ਨੇ ਜਦੋਂ ਅਰਦਾਸ ਕੀਤੀ ਤਾਂ ਸਹਿਜ ਸੁਭਾਅ ਅਰਦਾਸ 'ਚ ਲਫਜ਼ ਸੀ ਧੰਨ ਗੁਰੂ ਕਲਗੀਆਂ ਵਾਲੇ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਪੰਜ ਖੱਡ ਪਾਠਾਂ ਦੇ ਭੋਗ ਪਏ ਨੇ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੀਆਂ ਝੋਲੀਆਂ ਭਰਨੀਆਂ, ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਉਹਨਾਂ ਦੇ ਦੁੱਖ ਕੱਟਣੇ। ਉਹ ਅਰਦਾਸ ਵਿੱਚ ਹੀ ਨਾ ਹਿੱਲਣਾ ਸ਼ੁਰੂ ਹੋ ਗਿਆ, ਜਿਹਦੇ ਘਰ ਪਹਾੜ ਸੀ ਖੰਡ ਪਹਾੜ। ਪਰ ਹੁਣ ਇੰਨੀ ਹਿੰਮਤ ਨਹੀਂ ਵੀ ਵਿੱਚੋਂ ਕੁਝ, ਅਤੇ ਜਦੋਂ ਉਹਨਾਂ ਨੇ ਫਿਰ ਕਹਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਅਤੇ ਫਿਰ ਜਦੋਂ ਗੁਰੂ ਕੇ ਵਜ਼ੀਰ ਹੁਕਮਨਾਮੇ ਦੀ ਤਿਆਰੀ ਕਰਨ ਲੱਗੇ, ਤਾਂ ਉਹ ਕੰਨ ਜਾ ਕੇ ਕਹਿੰਦਾ ਉਹ ਪਰਿਵਾਰ ਵਾਲਾ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਦੇ ਕੰਨ ਚਾ ਕੇ ਕਹਿੰਦਾ, ਕਹਿੰਦਾ ਮਹਾਂਪੁਰਸ਼ੋ, ਤੁਸੀਂ ਤਾਂ ਅਰਦਾਸ 'ਚ ਇਹੋ ਹੀ ਕਹੀ ਗਏ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਬੰਧਨ ਕੱਟਣੇ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਦੁੱਖ ਦੂਰ ਕਰਨੇ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੀਆਂ ਝੋਲੀਆਂ ਭਰਨੀਆਂ, ਅਤੇ ਮਹਾਂਪੁਰਸ਼ੋ ਸੇਵਾ ਤਾਂ ਬਹਿਰਿਆਂ ਨੇ ਕੀਤੀ। ਹੁਣ ਸੰਗਤ ਧਿਆਨ ਦੇਣਾ, ਜੇ ਤਾਂ ਕੋਈ ਮਹਾਂਪੁਰਸ਼ ਹੁੰਦਾ ਨੋਟਾਂ ਵਾਲਾ, ਗੱਜ ਕੇ ਹੱਕੋ ਸਤਨਾਮ, ਨੋਟਾਂ ਵਾਲੇ ਵੀ ਬੜੇ ਆ, ਗੱਜ ਕੇ ਹੱਕੋ ਸਤਨਾਮ, ਹੈ ਜੀ ਕਈਆਂ ਨੂੰ ਇੱਥੋਂ ਤੱਕ ਹੀ ਹੁੰਦੇ ਆ। ਹੁਣ ਇੱਧਰ ਨਹੀਂ ਮੈਂ ਜਾਣਾ, ਇੱਕ ਫਕੀਰ ਭੇਖ ਦੇ ਇੱਕ ਲੇਖ ਦੇ ਇੱਕ ਰੋਟੀ ਕਾਰਨ ਲੇਟ ਦੇ ਹੱਕੋ ਸਤਨਾਮ। ਚਾਰ ਤਰ੍ਹਾਂ ਦੇ ਫਕੀਰ ਮੰਨੇ ਨੇ, ਇੱਕ ਭੇਖ ਦੇ ਭੇਖ ਹੀ, ਇੱਕ ਰੇਖ ਦੇ, ਰੋਟੀਆਂ ਕਰ, ਇੱਥੋਂ ਤੱਕ ਹੀ ਹੁੰਦੇ ਨੇ। ਕੋਈ ਹੈ ਵਿਰਲਾ ਇਹਦੇ ਤੋਂ ਉੱਤੇ ਉੱਠਦਾ ਅਤੇ ਪਹੁੰਚਦਾ ਹੈ। ਹੁਣ ਕਮਾਈ ਬੜੀ ਸੀ, ਕੋਈ ਦੂਜਾ ਹੁੰਦਾ ਤਾਂ ਉਹਨੇ ਯਹੀ ਕਰਨਾ ਸੀ, ਅੱਛਾ ਅੱਛਾ ਤੁਹਾਡਾ ਨਾਂ ਨਹੀਂ ਲਿਆ ਗਿਆ, ਓਹੋ ਹੋ ਚਲੋ ਕੋਈ ਗੱਲ ਨਹੀਂ। ਉਹ ਬੇਪਰਵਾਹ ਸੀ। ਜਦੋਂ ਉਹਨੇ ਆਖਿਆ ਕਿ ਮਹਾਂਪੁਰਸ਼ੋ ਸੇਵਾ ਤਾਂ ਬਹਿਰਿਆਂ ਨੇ ਕੀਤੀ, ਤੁਸੀਂ ਕਿਹਾ ਜਿੰਨਾ ਸੇਵਾ ਕੀਤੀ ਬੰਧਨ ਕੱਟਣੇ, ਜਿੰਨਾ ਸੇਵਾ ਕੀਤੀ ਝੋਲੀ ਭਰਨੀ, ਅਤੇ ਮਹਾਂਪੁਰਸ਼ੋ ਸੇਵਾ ਤਾਂ ਬਹਿਰਿਆਂ ਨੇ ਕੀਤੀ ਹੈ, ਅਤੇ ਮਹਾਂਪੁਰਸ਼ ਬੇਪਰਵਾਹ ਸੀ, ਉਹ ਪੈ ਗਏ ਅੱਗੋਂ ਕਹਿਣ ਲੱਗੇ ਅਸੀਂ ਤਾਂ ਉਸੇ ਦੀ ਅਰਦਾਸ ਕਰਨੀ ਹੈ ਜਿੰਨੇ ਸੇਵਾ ਕੀਤੀ ਹੈ। ਗੱਜ ਕੇ ਆਖੋ ਸਤਨਾਮ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ, ਕਿਸੇ ਘੇਰੀ ਬਾਜ਼ ਸੱਚ ਉਹਨਾਂ ਨੂੰ ਕੀ ਪਰਵਾਹ ਪਈ। ਕਹਿਣ ਲੱਗੇ ਅਸੀਂ ਤਾਂ ਉਸੇ ਦੀ ਅਰਦਾਸ ਕਰਨੀ ਜਿਨ੍ਹਾਂ ਨੇ ਸੇਵਾ ਕੀਤੀ, ਜੇ ਤੁਸੀਂ ਨਹੀਂ ਸੇਵਾ ਕੀਤੀ ਤਾਂ ਦੁਬਾਰਾ ਪੰਜ ਖੰਡ ਪਾਠ ਰਖਾਓ, ਹੱਥੀਂ ਸੇਵਾ ਕਰੋ, ਹੱਥੀਂ ਉੱਦਮ ਕਰੋ, ਚੌਰ ਸਾਹਿਬ ਕਰੋ, ਕੋਲ ਬਹਿ ਕੇ ਬਾਣੀ ਸੁਣੋ, ਪਾਠੀ ਸਿੰਘਾਂ ਦੀ ਸੇਵਾ ਕਰੋ, ਫਿਰ ਤੁਹਾਡੇ ਨਾਂ ਦੀ ਅਰਦਾਸ ਹੋ ਜਾਏਗੀ। ਤੁਹਾਡੇ ਕੋਲੋਂ ਉੱਦਮ ਨਹੀਂ ਕੀਤਾ ਗਿਆ। ਗੱਜ ਕੇ ਆਖੋ ਸਤਨਾਮ। ਇਹ ਗੁਰੂ ਅਮਰਦਾਸ ਜੀ ਦਾ ਨਕਸ਼ਾ ਕੀ ਸਿਖਾਉਂਦਾ, ਮੈਨੂੰ ਦੱਸੋ ਕੀ ਸਿਖਾਉਂਦਾ। ਗੁਰੂ ਅਮਰਦਾਸ ਜੀ ਕਹਿੰਦੇ ਆ ਗੁਰਮੁਖ ਬੁੱਢੇ ਕਦੇ ਨਹੀਂ, ਗੱਜ ਕੇ ਹੱਕੋ ਸਤਨਾਮ। ਉਹ ਵੇਖ 84 ਸਾਲ 80 ਸਾਲ ਦੀ ਉਮਰ ਤੇ 2.5 ਮਣ ਦੀ ਗਾਗਰ, ਗੱਜ ਕੇ ਆਖੋ ਸਤਨਾਮ। ਅੰਦਰ ਵਿਲ ਪਾਵਰ ਸੀ, ਉਦਮ ਸੀ। ਇਹ ਸਾਨੂੰ ਸਿੱਖੀ 'ਚ ਯਾਦ ਰੱਖਣਾ, ਆਲਸ ਨਹੀਂ ਸਿਖਾਇਆ, ਉਦਮ। ਜਿਤਨੀਆਂ ਵੀ ਬੀਬੀਆਂ ਭੈਣਾਂ ਗੁਰੂ ਕੇ ਲਾਲ, ਸਾਡੀ ਪਹਿਲੀ ਨਿਸ਼ਾਨੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ 'ਤੇ ਆਵੇ। ਕੀਰਤਨ ਦਰਬਾਰ 'ਚ ਲੇਟ ਹੋ ਜਾਓ ਚਲੋ ਕੋਈ ਗੱਲ ਨਹੀਂ, ਅੱਗੇ ਪਿੱਛੇ ਯਤਨ ਕਰੋ, 10 ਕੁ ਵਜੇ ਤੱਕ ਆਰਾਮ 'ਚ ਹੋ ਜਾਇਆ ਕਰੋ, ਫਿਰ ਤੁਹਾਨੂੰ ਅੰਮ੍ਰਿਤ ਵੇਲੇ ਉੱਠਣ ਵਿੱਚ ਬਹੁਤ ਘੱਟ ਮੁਸ਼ਕਲ ਹੋਏਗੀ। ਅਤੇ ਜੇ ਟੈਲੀਵਿਜ਼ਨ ਹੀ ਨਹੀਂ ਛੱਡਣੇ 12-12 ਵਜੇ ਤੱਕ, ਤਾਂ ਫਿਰ ਉੱਠਣਾ ਕੀ ਆਖੋ ਸਤਨਾਮ। ਜੇ ਉਹ ਨਹੀਂ ਉਹ ਤੇਰੀ ਨਹੀਂ ਕੰਮ, ਫਿਰ ਕੀ ਕਰੇ ਕੋਈ। ਬੜਾ ਭਾਰਾ ਕਲਯੁਗ ਹੋ ਗਿਆ, ਇਹਦੇ ਤੋਂ ਵੀ ਬੜਾ। ਇਹ ਵੀ ਮੈਨੂੰ ਦਾਸ ਦਾ ਫਰਜ਼ ਹੈ, 2-4 ਮਿੰਟ ਇੱਧਰ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਆਦਮੀ ਤਾਂ ਚਲੇ ਜਾਂਦੇ ਕੰਮਾਂ 'ਤੇ, ਅਤੇ ਅੱਜ ਕੱਲ੍ਹ ਜੋ ਮਗਰੋਂ ਹਾਲ ਹੋ ਗਿਆ, ਸਾਧ ਸੰਗਤ 8-8 ਸੀਰੀਅਲ ਕਈ ਬੀਬੀਆਂ ਵੇਖਦੀਆਂ, 6-6 ਸੀਰੀਅਲ। ਇੱਕ ਬੀਬੀ ਅੰਮ੍ਰਿਤਸਰ ਕਹਿੰਦੀ ਜਿਹੜੇ ਸੀਰੀਅਲ ਕੱਕੇ 'ਤੇ ਆਉਣ ਨਾ ਕੱਕੇ 'ਤੇ, ਕਹਿੰਦੀ ਉਹ ਬੜੇ ਨਾ ਜੀ ਆਪਣਾ ਵੇਖੋ ਅਤੇ ਕਾਰੋਬਾਰ ਬੜਾ ਚੱਲਦਾ ਸਾਡਾ। ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਸਾਧ ਸੰਗਤ ਧਿਆਨ ਦੇਣਾ, ਗੁਰੂ ਕਿਹੇ ਲਾਲ ਪਿਆਰਿਓ, ਇਹ ਚੀਜ਼ਾਂ ਬੜੀਆਂ, ਕਿਉਂ ਉਹ ਵੀ ਕੱਕੇ 'ਤੇ ਕੱਢਦੇ ਪਏ, ਮੈਂ ਨਾਂ ਨਹੀਂ ਲੈਣਾ। ਉਹ ਟੀ ਸੀਰੀਜ਼ ਵਾਲੇ ਰਿਕਾਰਡਿੰਗ ਕਰਦੇ, ਕਹਿਣਗੇ ਕਿਹੋ ਜਿਹੀਆਂ ਗੱਲਾਂ ਬੋਲਦੇ ਵਿੱਚ, ਪਰ ਬੋਲਣੀਆਂ ਪੈਂਦੀਆਂ, ਹਸਾਉਂਦਿਆਂ ਖਿਲਾਉਂਦਿਆਂ ਖਵਾਉਂਦਿਆਂ ਪਹਿਨਾਉਂਦਿਆਂ ਵਿੱਚੇ ਹੋਵੇ ਮੁਕਤ। ਕਈ ਮੈਨੂੰ ਕਹਿ ਦਿੰਦੇ, ਕਹਿੰਦੇ ਯਾਰ ਤੁਸੀਂ ਸਾ ਦਿੰਦੇ ਹੋ। ਮੈਂ ਕਿਹਾ ਕਈਆਂ ਦਾ ਕੰਮ ਹੈ ਗੁੱਸੇ ਨਾਲ ਔਗਣ ਕੱਢਣਾ, ਕਈਆਂ ਦਾ ਕੰਮ ਹੈ ਹਾਸੇ ਨਾਲ। ਆਖੋ ਸਤਨਾਮ।
ਬਾਬਾ ਕਹਿੰਦਾ ਤੇਰੀ ਭਗਤ ਨਾ ਛੱਡੋ ਭਾਵੇਂ ਲੋਕ ਹੱਸੇ। ਬਾਬੇ ਨੇ ਬਾਣੀ 'ਚ ਆਖਿਆ ਹੈ, ਏਕ ਭਗਤ ਮੇਰੇ ਹਿਰਦੇ ਬੱਸੇ ਅਤੇ ਨਾਮੇ ਦੇਖ ਨਾਰਾਇਣ। ਮੈਂ ਕਿਹਾ ਨਾਰਾਇਣ ਹੱਸਦਾ ਰਿਹਾ ਜੀ, ਅਸੀਂ ਹੱਸ ਲਿਆ ਤਾਂ ਕੀ ਹੋ ਗਿਆ। ਇਹ ਸੇਧ ਸੰਦਿਆਂ ਖਿਲਾਉਂਦਿਆਂ ਖਵਾਉਂਦਿਆਂ ਪਨੰਦਿਆਂ ਵਿੱਚੇ ਹੋਵੇ ਨਾਨਕ ਸਤਿਗੁਰੂ ਭੇਟੀਏ ਪੂਰੀ ਹੋਵੇ ਜੁਗਤ। ਇਹ ਜਿੰਨੀਆਂ ਬੀਬੀਆਂ ਹੱਥ ਜੋੜ ਕੇ ਬੇਨਤੀ ਜੇ, ਹੱਥ ਜੋੜ ਕੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਜੇ, ਬਚਨ ਜੇ ਦੋ ਪਾਠ ਸੁਖਮਨੀ ਸਾਹਿਬ ਕਰ ਲਓ, ਇੱਕ ਘੰਟਾ ਟੈਲੀਵਿਜ਼ਨ ਵੇਖ ਲਓ, ਜਿੰਨੇ ਪੁੰਨ ਬਣੇ ਹੋਣਗੇ ਉਨੇ ਸੜ ਜਾਣਗੇ। ਉਹ ਗੁਰੂ ਪਿਆਰਿਓ, ਗਲਾਸ ਦਾ ਕਸੂਰ ਨਹੀਂ, ਗਲਾਸ ਦਾ ਕਸੂਰ ਨਹੀਂ। ਗਲਾਸ ਵਿੱਚ ਪੀਣ ਵਾਲੇ ਨੇ ਸੋਚਣਾ ਦੁੱਧ ਪੀਣਾ ਕਿ ਸ਼ਰਾਬ ਪੀਣੀ ਹੈ, ਯਾਰ ਪੀਣਾ ਕਿ ਅੰਮ੍ਰਿਤ ਪੀਣਾ। ਟੈਲੀਵਿਜ਼ਨ ਦਾ ਕਸੂਰ ਨਹੀਂ, ਵੇਖਣ ਵਾਲੇ ਨੇ ਸੋਚਣਾ। ਇਹਦੇ ਵਿੱਚੋਂ ਮਹਾਂਪੁਰਸ਼ਾਂ ਦੇ ਬਚਨ ਅਤੇ ਕੀਰਤਨ ਅਤੇ ਹਰਿਮੰਦਰ ਸਾਹਿਬ ਦਾ ਪ੍ਰੋਗਰਾਮ ਵੇਖਣਾ ਕਿ ਗੰਦਾ ਲੱਚਰ ਤਮਾਸ਼ੇ ਰੰਗ ਉਹ ਵੇਖਣੇ ਨੇ। ਮਜ਼ਾ ਤਾਂ ਤਾਂ ਆਏਗਾ ਜੇ ਬੀਬੀਆਂ ਜਕਾਰਾ ਛੱਡ ਕੇ। ਅਤੇ ਅਜੇ ਮੈਂ ਗੱਲ ਕਰ ਲਾਂ, ਪੂਰੀ ਜਿਹਾ ਪੂਰੀ ਨਹੀਂ ਹੋਈ, ਤੁਹਾਨੂੰ ਪਤਾ ਹੀ ਨਹੀਂ ਜਕਾਰਾ ਛੱਡਣਾ ਕਾਹਦਾ ਅਤੇ ਫਿਰ ਕਾਹਦਾ ਮਜ਼ਾ ਆਉਣਾ। ਬੀਬੀ ਉਹ ਇੱਕ ਜਕਾਰਾ ਅੱਜ ਜ਼ਰੂਰ ਛੱਡਣਾ, ਜਿਹੜੀ 6 ਸੀਰੀਅਲ ਵੇਖਦੀ ਏ, ਅੱਜ ਇੱਥੋਂ ਪ੍ਰਣ ਕਰਕੇ ਜਾਣਾ 5 ਕਰ ਦਿਆਂਗੀ, ਇੱਕ ਹੀ ਘਟਾ ਦਿਓ ਤਾਂ ਵੀ ਖੱਟਿਆ ਭਾਜੀ। ਪਤਾ ਨਹੀਂ ਕਿੰਨੀ ਮਾਇਆ ਲੱਗ ਗਈ ਪ੍ਰੋਗਰਾਮ 'ਤੇ, 70-80 ਹਜ਼ਾਰ ਤਾਂ ਸਾਡਾ ਕਿਰਾਇਆ ਹੀ ਲੱਗ ਗਿਆ ਹੋਣਾ, ਕਿੰਨਾ ਤਾਂ ਕਿਰਾਇਆ ਹੀ ਲੱਗ ਗਿਆ। ਮੈਂ ਅੱਗੇ ਉਹਨਾਂ ਨੂੰ ਕਿਹਾ, ਗੁੱਲੂ ਵੀਰ, ਮੈਂ ਕਿਹਾ ਭਾਜੀ ਤਾਂ ਕਿਰਾਏ ਬੜੇ ਲੱਗੇ ਤੁਹਾਡੇ ਵਿੱਚ, ਥੋੜ੍ਹਾ ਜਿਹਾ ਇੱਕ ਅੱਧੇ ਮੈਂਬਰ ਨੂੰ ਵਿੱਚ ਰੱਖਣਾ ਪੈਂਦਾ ਜਹਾਜ਼ ਦਾ ਸਫ਼ਰ, ਕਿਉਂ ਉਸ ਤਰ੍ਹਾਂ ਫਿਰ 20-20 ਘੰਟੇ ਅਗਲੇ ਪ੍ਰੋਗਰਾਮ ਤੈਅ ਨਹੀਂ ਹੁੰਦੇ। ਅਤੇ ਜਿਹੜੀ ਬੀਬੀ 5 ਵੇਖਦੀ ਅੱਜ ਤੋਂ, 4 ਜਿਹੜੀ 4 ਵੇਖਦੀ 3, ਇੱਕ ਇੱਕ ਸੀਰੀਅਲ ਹੀ ਥੱਲੇ ਆ ਜਾਓ, ਜਿਹੜੀ 3 ਵੇਖਦੀ ਉਹ 2 ਕਰ ਦੇਣਾ, ਜਿਹੜੀ 2 ਵੇਖਦੀ 1 ਕਰ ਦਿਓ, ਜਿਹੜੀ 1 ਵੇਖਦੀ ਉਹ ਮੱਥਾ ਹੀ ਟੇਕ ਦਿਓ। ਮੱਥਾ ਦੂਜਾ ਟੇਕਣਾ ਜਾਂ ਗਲੋਂ ਲਾਇਆ, ਆਹ ਮੱਥਾ ਉਹ ਨਾ ਦੂਜਾ ਟੇਕ ਦੇਣਾ। ਇਹ ਗੁਰੂ ਪਿਆਰੇ ਉਹ ਬੀਬੀਆਂ ਕੋਲੋਂ ਅੱਜ ਪ੍ਰਵਾਨਗੀ ਲੈਣੀ ਹੈ ਇੱਕ ਜਕਾਰੇ ਦੁਆਰਾ, ਕਿ ਇੱਕ ਇੱਕ ਮਤਲਬ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਓ, ਇੱਕਦਮ ਨਹੀਂ ਛੱਡਿਆ ਜਾਂਦਾ ਨਾ ਸਹੀ, ਕਿਉਂ ਇਹ ਤੁਹਾਡੇ ਪੁੰਨ ਸੜਦੇ ਨੇ। ਦਾਸ ਨੂੰ ਆਸ ਹੈ ਵੀ ਬੀਬੀਆਂ ਜਕਾਰੇ 'ਚ ਪ੍ਰਵਾਨਗੀ ਦੇਣਗੀਆਂ। ਬੀਬੀਆਂ ਜਿਹੜੀਆਂ ਉਹ ਭਾਵੇਂ ਇੱਕੋ ਬੀਬੀ ਜਕਾਰਾ ਬੁਲਾ ਦਿਓ, ਜਿੰਨੀਆਂ ਮਗਰ ਸਤਿ ਸ਼੍ਰੀ ਅਕਾਲ। ਸ਼ਾਬਾਸ਼ੇ। ਨਾਲ ਸ਼ਾਬਾਸ਼ੇ, ਵੇਖੋ ਬਹਿ ਗਿਆ ਜੇ ਕਲਗੀਆਂ ਲਾ, ਗੱਜ ਕੇ ਆਖੋ ਸਤਨਾਮ। ਬੀਬੀ ਉਹ ਬਹੁਤ ਵਧਾਈਆਂ, ਕਿਉਂਕਿ ਬਾਬਾ ਜੀ ਨੇ ਕਿਹਾ ਬਾਣੀ 'ਚ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਨਹੀਂ ਰੱਜਦੀਆਂ, ਹੈ ਕੀ ਹੈ, ਉਹ ਸਟੋਰੀ ਹੈ, ਪਹਿਲਾਂ ਇਕੱਠੇ ਹੁੰਦੇ ਆ ਤੇ ਫਿਰ ਲੜ ਪੈਂਦੇ ਆ ਤੇ ਫਿਰ ਇਕੱਠੇ ਹੋ ਜਾਂਦੇ ਖੀਰ 'ਤੇ, ਹੋਰ ਹੈ ਕੀ ਹੈ, ਉਹ ਤਾਂ ਕੁਝ ਵੀ ਨਹੀਂ ਹੈਗਾ। ਅਤੇ ਅਸੀਂ ਲੋਕ ਆਪਣੇ ਪੁੰਨ ਗਵਾਉਂਦੇ ਹਾਂ, ਮੈਨੂੰ ਦੱਸ ਦਿਓ ਕਿ ਜਿਹੜੀਆਂ ਅੱਖਾਂ 'ਚ ਤੁਸੀਂ ਗੁਰੂ ਨਾਨਕ ਨੂੰ ਪਾਇਆ ਹੋਏਗਾ ਅਤੇ ਜਦੋਂ ਬਹਿ ਕੇ ਵੇਖੋਗੀਆਂ, ਕਿਉਂਕਿ ਸਾਸ ਵੀ ਕਵੀ ਬਹੁਤ ਹੀ, ਅਤੇ ਇਹਨਾਂ ਅੱਖਾਂ 'ਚੋਂ ਫਿਰ ਉਹਨੂੰ ਤਾਂ ਕੱਢਣਾ ਹੀ ਪਏਗਾ ਨਾ, ਪਿਆਰੇ ਨੂੰ, ਪਿਆਰੇ ਨੂੰ ਕੱਢੋਗੇ ਤਾਂ ਦੂਜੇ ਨੂੰ ਪਾਓਗੇ, ਅਤੇ ਜਦੋਂ ਪਿਆਰੇ ਨੂੰ ਕੱਢੋ ਦੂਜੇ ਨੂੰ ਪਾਓ ਤਾਂ ਪੁੰਨ ਘੱਟਦੇ ਨੇ, ਉਹਨਾਂ ਦਾ ਅਸਰ ਜ਼ਿੰਦਗੀ 'ਚ ਆਉਂਦਾ। ਕਿਉਂਕਿ ਸਾਡਾ ਦਿਮਾਗ ਹੈ, ਮਾਫ਼ੀ ਦੇਣੀ, ਮੈਂ ਜਹਾਜ਼ 'ਚ ਬੈਠਾ ਸਾਂ, ਇੱਕ ਬੀਬੀ ਨੇ ਨਾ ਉਹ ਸੱਪ ਵਰਗੀ ਬਿੰਦੀ ਲਾਈ ਹੋਈ, ਅਤੇ ਨਾਲ ਉਹਦਾ ਘਰ ਵਾਲਾ ਸਰਦਾਰ ਬੈਠਾ ਹੋਇਆ। ਮੈਂ ਕਿਹਾ ਬੀਬੀ ਆਮ ਬਿੰਦੀ ਵੇਖੀ ਦੀ, ਦੂਜੀ ਆਹ ਲਾਈ, ਕਹਿੰਦੀ ਅੱਜ ਕੱਲ੍ਹ ਨਾ ਉਹ ਜਿਹੜੇ ਸੀਰੀਅਲ ਆਉਂਦੇ ਉਹਦੇ 'ਚ ਇਸ ਤਰ੍ਹਾਂ ਦੀ ਲਾਉਂਦੇ, ਅਤੇ ਭਾਈ ਸਾਹਿਬ ਬਾਜ਼ਾਰ 'ਚ ਵਿਕਣ ਲੱਗ ਪਈ, ਅਸੀਂ ਲਾਈ, ਤੁਹਾਨੂੰ ਕੀ ਇਤਰਾਜ਼। ਮੈਂ ਕਿਹਾ ਇਤਰਾਜ਼ ਤਾਂ ਕੋਈ ਨਹੀਂ, ਬਸ ਗੱਲ ਫਰੋਲਣੀ ਸੀ ਵੀ ਇਹ ਚੀਜ਼ ਆਉਂਦੀ ਕਿੱਥੋਂ ਹੈ। ਹੁਣ ਸੰਗਤ ਨੂੰ ਇਹ ਬੇਨਤੀ ਹੈ ਕਿ ਹੱਥ ਜੋੜ ਕੇ, ਗੁਰੂ ਪਿਆਰਿਓ, ਇਹ ਚੀਜ਼ਾਂ ਬਣਾਉਣ ਵਾਲੇ ਕੋਈ ਅਧਿਆਤਮਕ ਨਹੀਂ ਹੈਗੇ, ਧਿਆਨ ਦੇਣਾ, ਅਤੇ ਸਾਡਾ ਦਿਮਾਗ ਇਹੋ ਜਿਹਾ ਕਿ ਇਹਨਾਂ ਤੋਂ ਅਸਰ ਕਬੂਲਦਾ, ਅਸਰ ਕਬੂਲਦਾ। ਇਹ ਕਿਉਂ ਕਹਿੰਦੇ ਪਏ ਆ ਘੱਟ ਵੇਖੋ, ਕਿਉਂ ਕਹਿੰਦੇ ਪਏ ਆ ਘਟਾ ਦਿਓ, ਇਸੇ ਕਰਕੇ ਕਿ ਇਹ ਚੀਜ਼ਾਂ ਬਣਾਉਣ ਵਾਲੇ ਅਧਿਆਤਮਕ ਨਹੀਂ ਨੇ। ਜੇ ਉਹਨਾਂ ਨੇ ਕਿਸੇ ਚੀਜ਼ ਵਿੱਚ ਦੱਸਿਆ ਨਾ ਕਿ ਸੱਸ ਨੇ ਨੂੰਹ ਨੂੰ ਕਿਹਾ ਅਤੇ ਨੂੰਹ ਨੇ ਅੱਗੋਂ ਤਾੜ ਜਵਾਬ ਦਿੱਤਾ, ਉਹ ਆਪਣੇ ਸੀਰੀਅਲ ਬਣਾ ਰਹੇ ਨੇ ਉਹ, ਅਤੇ ਇਹ ਜਦੋਂ ਕੋਈ ਨੂੰਹ ਬੈਠੀ ਹੋਏਗੀ ਨਾ ਉਹਦੇ ਦਿਮਾਗ 'ਚ ਉਹ ਚੀਜ਼ ਪੈਕ ਹੋ ਜਾਏਗੀ, ਕੈਚ ਹੋ ਜਾਏਗੀ ਕਿ ਕੱਲ੍ਹ ਨੂੰ ਮੇਰੇ ਘਰ ਵੀ ਮੇਰੀ ਸੱਸ ਨੇ ਕੋਈ ਗੱਲ ਕਹੀ ਅਤੇ ਮੈਂ ਇਹ ਜਵਾਬ ਦੇਣਾ। ਇਹ ਚੀਜ਼ਾਂ ਬਣਾਉਣ ਵਾਲੇ ਅਧਿਆਤਮਕ ਨਹੀਂ, ਇਹ ਵੈਰੀ ਡੇਂਜਰ ਖਤਰਨਾਕ ਨੇ, ਜਿੰਨੀ ਜਲਦੀ ਹੋ ਸਕੇ ਇਹਨਾਂ ਦਾ ਤਿਆਗ ਕਰਨਾ ਹੈ। ਇਹਨਾਂ ਦਾ ਤਿਆਗ ਕਿਉਂ? ਇਹ ਬਣਾਉਣ ਵਾਲੇ ਅਧਿਆਤਮਕ ਨਹੀਂ, ਇਹ ਚੀਜ਼ਾਂ ਬਣਾਉਣ ਵਾਲੇ ਕੋਈ ਅਧਿਆਤਮਕ ਬੰਦੇ ਨਹੀਂ ਹੈਗੇ ਵੀ ਜਿਨ੍ਹਾਂ ਨੇ ਤੁਹਾਨੂੰ ਇਹਦੇ ਵਿੱਚੋਂ ਨਿਰਵੈਰਤਾ ਦੇ ਦੇਣੀ ਹੈ। ਹੁਣ ਸਾਡਾ ਰੁਝੇਵਾਂ ਇੰਨਾ, ਅਸੀਂ ਤਾਂ 12,000 ਗਜ ਜਗ੍ਹਾ ਵੀ ਅੰਮ੍ਰਿਤਸਰ ਲਈ, ਮੈਂ ਕਿਹਾ ਆਪਣਾ ਚੈਨਲ ਚਲਾ ਦੇਣਾ, ਆਪਾਂ ਫੜ ਕੇ ਦੋਹੀ ਹੋ ਗਏ ਹਾਂ ਕੋ ਸਤਨਾਮ, ਮੈਂ ਕਿਹਾ ਆਪਣਾ ਚੈਨਲ ਚਲਾ ਦੇਣਾ ਜਿੱਥੋਂ ਗੁਰਬਾਣੀ ਆਵੇ ਹਰ ਵੇਲੇ। ਪਰ ਉਹ ਕੰਮ ਵੱਡਾ ਹੈ ਜੇ, ਖਲੇਰਾ ਵੱਡਾ, ਇਸ਼ਾਰਾ ਲੈਣਾ। ਜੇ ਕਿਤੇ ਗੁਰੂ ਕਿਰਪਾ ਕਰੇ ਅਜੇ ਵੀ ਪਈ ਜਗ੍ਹਾ ਬੱਲੇ ਕੋਲੋਂ ਵਾਲੀ ਸਾਰੀ ਬਖਸ਼ਿਸ਼ ਕਰੇ ਤਾਂ ਫਿਰ ਇਹੋ ਜਿਹੇ ਚੈਨਲ ਬਣਾਵਾਂਗੇ। ਜੇ ਅੱਧਾ ਘੰਟਾ ਤੁਸੀਂ ਚੀਜ਼ ਵੇਖੀਏ ਨਾ ਅਤੇ ਅੱਧੇ ਘੰਟੇ ਬਾਅਦ ਉਸ ਚੀਜ਼ ਵਿੱਚੋਂ ਖੁਸ਼ਬੋ ਆਵੇ, ਕਿਵੇਂ ਜ਼ਿੰਦਗੀ 'ਚ ਨਿਰਵੈਰ ਹੋਣਾ ਹੈ। ਕੋਈ ਅੱਧਾ ਘੰਟਾ ਵੇਖੀ ਤਾਂ ਉਹਦੇ 'ਚੋਂ ਖੁਸ਼ਬੋ ਆਵੇ, ਕਿਵੇਂ ਜ਼ਿੰਦਗੀ 'ਚ ਭਾਈ ਘਨੱਈਏ ਵਾਂਗ ਦਇਆ ਕਮਾਉਣੀ ਹੈ। ਇਸ ਲਈ ਇਹ ਚੀਜ਼ਾਂ ਵੈਰੀ ਡੇਂਜਰ ਨੇ, ਬਹੁਤ ਖਤਰਨਾਕ ਨੇ ਗੁਰੂ ਪਿਆਰੇ। ਕਿਉਂ? ਇਹ ਬਣਾਉਣ ਵਾਲੇ ਅਧਿਆਤਮਕ ਨਹੀਂ। ਜੇ ਕੋਈ ਸੱਸ ਨੇ ਨੂੰਹ ਨੂੰ ਜਵਾਬ ਦਿੱਤਾ, ਨੂੰਹ ਨੇ ਉਹਦੇ 'ਚ ਸੱਸ ਨੂੰ ਜਵਾਬ ਦਿੱਤਾ, ਉਹ ਤੁਹਾਡੇ ਦਿਮਾਗ 'ਚ ਕੈਚ ਹੋ ਜਾਂਦਾ। ਕੱਲ੍ਹ ਨੂੰ ਘਰ 'ਚ ਕੋਈ ਗੱਲ ਹੁੰਦੀ ਹੈ, ਤੁਸੀਂ ਉਹ ਜਵਾਬ ਸੱਸ ਨੂੰ ਦਿੰਦੇ ਹੋ, ਕੈਚ ਹੋਇਆ ਹੋਇਆ ਅਤੇ ਕੈਚ ਉਹਦੀ ਗੱਲ ਹੋ ਗਈ ਹੈ ਜਿਹਦਾ ਕੋਈ ਜੀਵਨ ਨਹੀਂ ਹੈਗਾ। ਆਖੋ ਸਤਨਾਮ, ਗੱਲ ਕਰਨੀ ਸੀ ਕੈਚ ਗੁਰੂ ਨਾਨਕ ਦੀ, ਆਖੋ ਸਤਨਾਮ। ਇਸ ਲਈ ਜਿੰਨਾ ਹੋ ਸਕੇ ਇਹਨਾਂ ਨੂੰ ਆਪਾਂ ਘਟਾਉਣਾ ਹੈ, ਆਖੋ ਸਤਨਾਮ। ਇਹਦੇ ਨਾਲ ਸਾਡੇ ਪੁੰਨ ਸੜਦੇ ਨੇ। ਔਰ ਇੱਕ ਗੱਲ ਦਾ ਜਕਾਰਾ ਹੋਰ ਲੈਣਾ ਬੀਬੀਆਂ ਕੋਲੋਂ, ਇੱਕ ਗੱਲ ਦਾ ਹੋਰ ਜਕਾਰਾ, ਅਤੇ ਫਿਰ ਆਪਾਂ ਸਮਾਪਤੀ। ਬਾਕੀ ਸਵੇਰੇ ਸਹੀ, ਇਹ ਤੰਗ ਹੀ ਨਾ ਹੋ ਜਾਣਾ ਆਪਾਂ ਕੋਲੋਂ, ਕਿਤੇ ਕਹਿਣ ਮੁੜ ਕੇ ਨਹੀਂ ਨਾਸਕ ਬੁਲਾਉਣਾ ਇਹਨਾਂ ਨੂੰ, ਇਹ ਨਾ ਹੋ ਜਾਏ ਕਿਤੇ। ਇੱਕ ਜਕਾਰਾ ਹੋਰ ਲੈਣਾ, ਕਿਉਂ ਮੇਰਾ ਮਨ ਬੜਾ ਦੁਖੀ ਹੋਇਆ ਸੀ ਉਹ ਚੀਜ਼ ਵੇਖ ਕੇ। ਅੰਮ੍ਰਿਤਸਰ ਵਿੱਚ 3 ਘਰਾਂ 'ਚ ਮੈਂ ਚੀਜ਼ ਵੇਖੀ, ਉਹਦੇ ਬਾਅਦੋਂ 2 ਮਿੰਟ ਸਟੇਜ 'ਤੇ ਬੋਲਣਾ ਸ਼ੁਰੂ ਕੀਤਾ। 3 ਘਰਾਂ 'ਚ ਅੰਮ੍ਰਿਤਸਰ ਇਹ ਵੇਖਿਆ ਕਿ ਸਾਧ ਸੰਗਤ ਉਹਨਾਂ ਦੇ ਘਰ ਵਿੱਚ ਰਸੋਈ 'ਚ ਵੀ ਟੈਲੀਵਿਜ਼ਨ ਲੱਗਾ ਸੀ, ਰਸੋਈ ਵਿੱਚ ਵੀ। ਹੁਣ ਇਹ ਬਹੁਤ ਖਤਰਨਾਕ। ਜਦੋਂ ਉਹਨਾਂ ਨੂੰ ਪੁੱਛਿਆ ਦਾਸ ਨੇ, ਮੈਂ ਕਿਹਾ ਭੈਣ ਜੀ ਰਸੋਈ 'ਚ ਟੈਲੀਵਿਜ਼ਨ? ਉਹਨਾਂ ਦਾ ਜਵਾਬ ਸੀ ਵੀ ਭਾਈ ਸਾਹਿਬ ਸੀਰੀਅਲ ਵੇਖਦੇ ਹੋਈਦਾ ਅਤੇ ਵਿੱਚ ਰੋਟੀ ਦਾ ਟਾਈਮ ਹੋ ਜਾਂਦਾ ਅਤੇ ਅਸੀਂ ਰਸੋਈ 'ਚ ਵੀ ਲਾ ਲਿਆ, ਸਾਡਾ ਲਿੰਕ ਨਾ ਟੁੱਟ ਜੇ। ਅਤੇ ਇਹ ਜਿੰਨੇ ਪੁਰਾਣੇ ਬਜ਼ੁਰਗ ਇੱਥੇ ਬੈਠੇ ਹੋਣ ਉਹਨਾਂ ਨੂੰ ਪਤਾ ਇੱਕ ਕਹਾਵਤ 'ਤੇ, ਜੈਸਾ ਅੰਨ ਤੈਸਾ ਮਨ। ਹੁਣ ਜੋ ਕੁਝ ਉਹਦੇ 'ਤੇ ਆ ਰਿਹਾ ਅਤੇ ਉਹ ਕੁਝ ਸਾਡੇ ਰਸੋਈ ਦੇ ਅੰਨ ਵਿੱਚ ਆ ਰਿਹਾ। ਆਖੋ ਸਤਨਾਮ, ਉਹ ਕੁਝ ਰਸੋਈ ਦੇ ਅੰਨ। ਕਿਉਂ? ਅੰਨ ਅਸਰ ਕਬੂਲਦਾ। ਆ ਤੁਸੀਂ ਕਦੀ ਹਲਵਾਈ ਨੂੰ ਜਾ ਕੇ ਕਿਹਾ ਕਿ 10 ਰੁਪਏ ਦਾ ਕੜਾ ਪ੍ਰਸ਼ਾਦ ਦੇਈ? ਨਹੀਂ, ਕੜਾ ਕਹੋਗੇ। ਇੱਥੇ ਆ ਕੇ ਕੜਾ ਪ੍ਰਸ਼ਾਦ ਬਣਦਾ। ਕਿਉਂ? ਉੱਤੇ ਬਾਣੀ ਪੈ ਜਾਂਦੀ। ਆਖੋ ਸਤਨਾਮ, ਬਾਣੀ ਨਾਲ ਚੀਜ਼ ਪ੍ਰਸ਼ਾਦ ਬਣਦੀ ਹੈ। ਇਹ ਹਰਿਮੰਦਰ ਸਾਹਿਬ ਦਾ ਜਲ ਕਿੱਥੋਂ ਆਉਂਦਾ? ਨਹਿਰ ਤੋਂ। ਤੁਸੀਂ ਕਦੀ ਨਹਿਰ ਤੋਂ ਸ਼ੀਸ਼ੀ ਭਰੀ ਹੈ? ਕਦੇ ਨਹੀਂ ਭਰੀ। ਪਰ ਉੱਥੋਂ ਸ਼ੀਸ਼ੀ ਭਰਦੇ ਹੋ, ਘਰਾਂ 'ਚ ਲਿਆਉਂਦੇ ਹੋ। ਕਿਉਂ? ਹਰਿਮੰਦਰ ਸਾਹਿਬ ਬਾਣੀ ਚੱਲ ਰਹੀ, ਬਾਣੀ ਨਾਲ ਜਲ ਅਸਰ ਕਬੂਲਦਾ, ਅੰਮ੍ਰਿਤ ਬਣ ਜਾਂਦਾ। ਆਖੋ ਸਤਨਾਮ, ਇਹ ਪਦਾਰਥ ਅਸਰ ਕਬੂਲਦੇ ਨੇ। ਤੁਹਾਡੀ ਰਸੋਈ 'ਚ ਤਾਂ ਇੱਕ ਇੱਕ ਕਣਕ ਦਾ ਦਾਣਾ, ਇੱਕ ਇੱਕ ਪੇੜਾ ਵੇਲਣਾ, ਆਟਾ ਗੁੰਨਣਾ, ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਣਾ ਹੈ। ਉਹਦੇ ਨਾਲ ਪਤੀ ਦੀ ਬੁੱਧੀ ਸਹੀ ਹੋਏਗੀ, ਬੱਚਿਆਂ ਦੀ ਬੁੱਧੀ ਗੱਜ ਕੇ। ਆਖੋ ਸਤਨਾਮ, ਕਿਉਂਕਿ ਅੰਨ ਅਸਰ ਕਬੂਲਦਾ। ਅਤੇ ਜੇ ਰਸੋਈਆਂ 'ਚ ਟੈਲੀਵਿਜ਼ਨ ਸ਼ੁਰੂ ਹੋ ਗਏ, ਇਹ ਰਿਵਾਜ਼ ਸ਼ੁਰੂ ਹੋ ਗਿਆ, ਅਤੇ ਫਿਰ ਤਾਂ ਉਹੋ ਜਿਹੀ ਬੁੱਧੀ ਬਣੇਗੀ ਪਰਿਵਾਰ ਦੀ, ਉਹੋ ਜਿਹੀ ਬੁੱਧੀ ਬਣੇਗੀ ਬੱਚਿਆਂ ਦੀ, ਉਹੋ ਜਿਹੀ ਬੁੱਧੀ ਬਣੇਗੀ ਪਤੀ ਦੀ। ਅਤੇ ਇੱਕ ਜਕਾਰਾ ਬੀਬੀ ਉਹ ਸਾਰੀਆਂ ਬੁਲਾਓ ਕਿ ਨਾਸਕ ਵਿੱਚ ਕਮ ਸੇ ਕਮ ਇਸ ਵੇਲੇ ਜਿੰਨੀਆਂ ਬੀਬੀਆਂ ਇੱਥੇ ਸਤਸੰਗ ਦੇ ਕਿਲੇ 'ਚ ਬੈਠੀਆਂ, ਇੰਨਾ ਕੁ ਜਕਾਰੇ ਦੁਆਰਾ ਵਾਅਦਾ ਦੇ ਦਿਓ ਕਿ ਸਾਡੀ ਰਸੋਈ 'ਚ ਟੈਲੀਵਿਜ਼ਨ ਨਹੀਂ ਆਏਗਾ। ਕਿਆ ਬਾਤ ਹੈ! ਇੱਕ ਚੀਜ਼ ਨੋਟ ਕੀਤੀ ਹੋਏਗੀ, ਸੀਰੀਅਲ ਘਟਾਉਣ ਤੋਂ ਆ ਜਕਾਰਾ ਤੇਜ਼ ਆਇਆ ਹੈ। ਇਹ ਤੇਜ਼ ਆਇਆ, ਸ਼ਾਬਾਸ਼, ਇਹੀ ਖੱਟਣਾ। ਸਤਸੰਗ ਉਹ ਜਿੱਥੇ ਸਾਡੇ ਔਗਣ ਰਹਿ ਜਾਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚੋਂ ਗੁਣ ਲੈ ਕੇ ਜਾਈਏ। ਸਤਸੰਗ ਤਾਂ ਉਹ ਹੈ ਜਿੱਥੇ ਪਾਪ ਛੱਡ ਜਾਈਏ ਅਤੇ ਪੁੰਨ ਲੈ ਜਾਈਏ। ਗੁਰੂ ਪਿਆਰਿਓ, ਬਾਬਾ ਆਨੰਦ ਸਿੰਘ ਜੀ ਦਾ ਬਚਨ, ਜੇ ਨਾਮ ਜਪਣ ਵਾਲਾ ਵੱਡਾ ਹੈ ਪਰ ਸੰਭਾਲਣ ਵਾਲਾ ਉਸ ਤੋਂ ਵੀ ਵੱਡਾ ਹੈ। ਅੱਜ ਜੇ 10 ਮਿੰਟ ਟੈਲੀਵਿਜ਼ਨ ਬਾਰੇ ਬੋਲ ਰਹੇ ਹਾਂ ਤਾਂ ਕੀ ਮਤਲਬ ਹੈ? ਜੋ ਬਾਣੀ ਘੰਟਾ 2 ਘੰਟੇ 4 ਘੰਟੇ ਨੇਮ ਕਰਦੇ ਹੋ, ਇਹ ਡੁੱਲ ਨਾ ਜਾਵੇ, ਸੰਭਾਲੀ ਰਹੇ। ਤਮਾਸ਼ੇ ਰੰਗ ਡੁੱਲਦੇ ਨੇ ਪੁੰਨਾਂ ਨੂੰ, ਪੁੰਨਾਂ ਨੂੰ ਡੁੱਲ, ਇਹ ਸੰਭਾਲਣੇ ਵੀ ਨੇ। ਤੋ ਜ਼ਿੰਦਗੀ ਦੇ ਵਿੱਚ ਇਹਦਾ ਵੀ ਆਪ ਜੀ ਨੇ ਸੰਕੋਚ ਕਰਨਾ ਹੈ। ਗੁਰੂ ਪਿਆਰਿਓ, ਵਾਹਿਗੁਰੂ ਸਾਨੂੰ ਪਿਆਰ ਉਦਮ ਬਖਸ਼ੇ, ਗੱਲ ਕਰਕੇ ਸਮਾਪਤੀ ਕਰ ਰਹੇ ਹਾਂ। ਇਹ ਦਾਨਾਪੁਰ ਮਾਤਾ ਜਸਨੀ ਇੱਕ ਇੱਕ ਦਾਣਾ ਚੌਲਾਂ ਦਾ ਵਾਹਿਗੁਰੂ ਕਹਿ ਕੇ ਚੁਣਿਆ, ਵਾਹਿਗੁਰੂ ਕਹਿ ਕੇ ਧੋਤਾ, ਅਤੇ ਮਿੱਟੀ ਦੇ ਭਾਂਡੇ ਨੂੰ ਹਾਂਡੀ ਕਹਿੰਦੇ ਜੀ, ਉਹਦੇ 'ਚ ਖਿਚੜੀ ਬਣਾਈ। ਕਲਗੀਧਰ ਪਾਤਸ਼ਾਹ ਬਾਲ ਅਵਸਥਾ 10-12 ਸਾਲ ਦੀ ਉਮਰ, ਨਾਲ 100-200 ਸਰੀਰ, ਅਤੇ ਜਦੋਂ ਖਿਚੜੀ ਖੁਆਈ ਨਾ ਮਹਾਰਾਜ ਜੀ ਨੂੰ, ਅਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਮਾਤਾ ਜਸਨੀ ਤੇਰੀ ਖਿਚੜੀ ਬੜੀ ਸਵਾਦ ਹੈ, ਆਖੋ ਸਤਨਾਮ, ਕੁਝ ਮੰਗ ਲੈ। ਸੰਗਤ ਧਿਆਨ ਦੇਣਾ, ਅੱਜ ਸ਼ਬਦ ਲੱਗਾ ਦੋਵੇਂ ਥਾਂ, ਮਾਤਾ ਜਸਨੀ ਕੁਝ ਮੰਗ ਲੈ। ਜਦੋਂ ਇੰਨੀ ਗੱਲ ਕਹੀ ਕੁਝ ਮੰਗ ਲੈ, ਤੇ ਸਾਧ ਸੰਗਤ ਉਹਨੂੰ ਚਾਹ ਚੜ ਗਏ, ਝੋਲੀ ਅੱਡ ਲਈ, ਤੇ ਉਹ ਮਾਈ ਕੀ ਕਹਿੰਦੀ ਏ, ਕਹਿੰਦੀ ਏ, ਹੇ ਸਤਿਗੁਰੂ, ਹੇ ਗੋਬਿੰਦ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਮੂੰਹ 'ਚੋਂ ਬਚਨ ਕੀਤਾ, ਕੁਝ ਮੰਗ ਲੈ। ਹਾਂ ਮਾਤਾ ਦੱਸ। ਕਹਿਣ ਲੱਗੀ, ਜਿਵੇਂ ਹੁਣ ਤੁਹਾਡੇ ਦਰਸ਼ਨ ਕਰ ਰਹੀ ਹਾਂ ਖਿਚੜੀ ਖਾਂਦਿਆਂ ਦੇ, ਇੰਜ ਤੁਹਾਡੇ ਦਰਸ਼ਨ ਹਰ ਵੇਲੇ ਹੁੰਦੇ ਰਹਿਣ। ਆਖੋ ਸਤਨਾਮ, ਇੰਜ ਹਰ ਵੇਲੇ ਹੋਏ ਹੋਏ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੇ, ਕਹਿ ਕੇ ਆਖੋ ਸਤਨਾਮ। ਮਹਾਰਾਜ ਜੀ ਫਸ ਗਏ, ਓਹੋ ਇਹਨੇ ਮੰਗ ਕੀ ਲਿਆ? ਫਿਰ ਕਿਰਪਾ ਕੀਤੀ, ਕਹਿਣ ਲੱਗੇ, ਮਾਤਾ ਜਸਨੀ ਜਾ, ਤੇਰੇ ਨਾਲ ਬਚਨ ਕਰਦੇ ਹਾਂ, ਤੈਨੂੰ ਜਦੋਂ ਦਰਸ਼ਨਾਂ ਦੀ ਇੱਛਾ ਹੋਵੇ, ਤੈਨੂੰ ਜਦੋਂ ਦਰਸ਼ਨਾਂ ਦੀ ਇੱਛਾ ਹੋਵੇ, ਇਸੇ ਤਰ੍ਹਾਂ ਹਾਂਡੀ 'ਚ ਖਿਚੜੀ ਪਕਾ ਕੇ ਬਣਾ ਕੇ ਅਤੇ ਸੰਗਤਾਂ ਨੂੰ ਛਕਾਈ, ਸੰਗਤ ਵਿੱਚ ਅਸੀਂ ਤੈਨੂੰ ਵਿੱਚ ਬੈਠਿਆਂ ਨਾਲ ਦਰਸ਼ਨ ਦਿਆ ਕਰਾਂਗੇ। ਗੱਜ ਕੇ ਆਖੋ ਸਤਨਾਮ। ਐ ਮਾਤਾ, ਜਦੋਂ ਤੇਰਾ ਸਮਾਂ ਪੂਰਾ ਹੋ ਜਾਏਗਾ, ਜਾ ਦਰਗਾਹ ਵਿੱਚ ਵੀ ਤੈਨੂੰ ਸੰਭਾਲਾਂਗੇ। ਗੱਜ ਕੇ ਆਖੋ ਸਤਨਾਮ। ਦੋਵੇਂ ਥਾਂ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ। ਇੱਕ ਮਾਣ ਕਰੋ, ਮੈਂ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਬੋਲ ਰਿਹਾ, ਕੋਈ ਗੁੱਸਾ ਨਾ ਕਰੇ। ਸਾਹਿਬਾਂ ਦੀ ਬਾਣੀ ਕਹਿੰਦੀ ਏ, ਤੁਮ ਕਈਅਤ ਹੋ ਆਦ ਭਵਾਨੀ, ਮੁਕਤ ਕੀ ਵਰੀਆ ਕਹਾਂ ਛਪਾਨੀ। ਮੁਕਤੀ ਵੇਲੇ ਤੂੰ ਕਿਉਂ ਛੁਪ ਗਈ? ਇਸ ਲਈ ਇੱਕ ਮਾਣ ਕਰੋ, ਚੰਗੇ ਸਾਰੇ ਨੇ, ਪਰ ਜੇ ਗੁਰੂ ਗੋਬਿੰਦ ਸਿੰਘ ਦੇ ਚਰਨ ਫੜੋਗੇ, ਨਾ ਮੁਕਤੀ ਦੀ ਚਿੰਤਾ, ਨਾ ਇੱਥੇ ਦੀ ਚਿੰਤਾ। ਗੱਜ ਕੇ ਆਖੋ ਸਤਨਾਮ। ਇੱਥੇ ਵੀ ਉਹ ਸੰਭਾਲੇਗਾ ਅਤੇ ਉੱਥੇ ਵੀ। ਮੈਂ ਇੱਕ ਸਟੇਜ ਤੋਂ ਗੱਲ ਗੁਰੂ ਦੀ ਕਿਰਪਾ ਨਾਲ ਦਾਅਵੇ ਨਾਲ ਕਹਿੰਦਾ, ਟੈਲੀਵਿਜ਼ਨ 'ਤੇ ਕਈ ਸੀਰੀਅਲ ਚੱਲਦੇ ਨੇ, ਤੁਸੀਂ ਵੇਖਦੇ ਹੋ, ਦੇਵਤਿਆਂ ਅਤੇ ਰਾਕਸ਼ਾਂ ਦੀ ਲੜਾਈ ਹੁੰਦੀ ਰਹਿੰਦੀ ਸਵਰਗਾਂ ਦੀ ਖਾਤਰ, ਹੋਰ ਕੰਮ ਹੀ ਕੋਈ ਨਹੀਂ। ਆਖੋ ਸਤਨਾਮ। ਉਹ ਕਹਿੰਦੇ ਸਾਡਾ ਰਾਜ ਹੋ ਜਾਏ, ਉਹ ਕਹਿੰਦੇ ਸਾਡਾ ਰਾਜ ਹੋ ਜਾਏ, ਹੋਰ ਕੰਮ ਹੀ ਕੋਈ ਨਹੀਂ। ਇਹ ਨਾ ਸਮਝਣਾ ਮੈਂ ਵੇਖਦਾ ਵਾਂ, ਮੈਨੂੰ ਵਿੱਚੋਂ ਰਿਪੋਰਟ ਆਉਂਦੀ ਰਹਿੰਦੀ ਹੈ। ਹੈਂਜੀ, ਅਤੇ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੈ ਇਸ ਕੰਮ ਵੱਲੋਂ ਬਾਬੇ ਨੇ ਮੱਥਾ ਟਿਕਾਇਆ ਹੋਇਆ ਹੈ। ਅਰਦਾਸ ਕਰਿਓ, ਟਿਕਿਆ ਹੀ ਰਹੇ। ਆਖੋ ਸਤਨਾਮ। ਤੁਸੀਂ ਵੇਖੋ ਬਹੁਤ ਸਾਰੇ ਸੀਰੀਅਲ, ਦੇਵਤਿਆਂ ਅਤੇ ਰਾਕਸ਼ਾਂ ਦੀ ਲੜਾਈ ਹੁੰਦੀ ਰਹਿੰਦੀ ਸਵਰਗਾਂ 'ਤੇ, ਸਾਡਾ ਰਾਜ ਹੋ ਜਾਓ, ਕਹਿੰਦੇ ਸਾਡਾ ਹੋ ਜਾਏ। ਇਹ ਸਟੇਜ ਤੋਂ ਮੈਂ ਗੁਰੂ ਦੀ ਕਿਰਪਾ ਦੁਆਰਾ ਦਾਅਵੇ ਨਾਲ ਕਹਿੰਦਾ ਵਾਂ, ਜਿਹੜਾ ਰੰਗਿਆ ਹੋਇਆ ਸਿੱਖ ਹੈ, ਉਹ ਸਵਰਗ ਨੂੰ ਜੁੱਤੀ ਦੀ ਨੋਕ ਸਮਝਦਾ ਜੇ, ਉਹਦੇ ਲਈ ਕੁਝ ਚੀਜ਼ ਨਹੀਂ, ਉਹ ਤਾਂ ਮੰਗਦਾ, ਗੁਰੂ ਮਹਾਰਾਜ ਇੱਥੇ ਵੀ ਤੇਰੇ ਚਰਨਾਂ ਦੀ ਪ੍ਰੀਤ, ਅਤੇ ਉੱਥੇ ਵੀ ਤੇਰੇ ਚਰਨ ਚਾਹੀਦੇ ਨੇ, ਲਾਵੋ ਆਪਣੀ ਚਰਣੀ। ਆਖੋ ਸਤਨਾਮ। ਗੁਰੂ ਦੇ ਸਿੱਖ ਲਈ ਸਵਰਗ ਸੁਰਗ ਕੁਝ ਨਹੀਂ ਹੈਗੇ। ਕਬੀਰ ਨਰਕ ਸੁਰਗ 'ਤੇ ਮੈਂ ਰਹੋ, ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਰਾਤ। ਆਖੋ ਸਤਨਾਮ। ਇਹ ਤੁਸੀਂ ਜਿਤਨੇ ਵੀ ਮਾਈ ਭਾਈ ਮਾਣ ਕਰੋ, ਜੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਲੜ ਲੱਗ ਜਾਓ, ਇੱਥੇ ਵੀ ਅਤੇ ਉੱਥੇ ਵੀ ਕੋਈ ਚਿੰਤਾ ਨਹੀਂ। ਆਖੋ ਸਤਨਾਮ। ਅਤੇ ਹੁਣ ਸਵੇਰੇ ਅੰਮ੍ਰਿਤ ਸੰਚਾਰ 8 ਵਜੇ ਹੈ, ਦੀਵਾਨ ਵੀ 8 ਵਜੇ ਸ਼ੁਰੂ ਹੋ ਜਾਣਗੇ, ਅਤੇ ਮੇਰੇ ਖਿਆਲ 10:30 ਅਸੀਂ ਆ ਜਾਵਾਂਗੇ ਬਾਬਾ ਜੀ ਦੀ ਕਿਰਪਾ ਨਾਲ ਪੰਡਾਲ 'ਚ, 10:30 11 ਅਤੇ 12 ਕੁ ਵਜੇ ਸਾਰੀ ਸਮਾਪਤੀ ਹੈ। ਅਤੇ ਇੱਕ ਅੱਜ ਕਿਰਪਾ ਹੋਈ ਹੈ, ਕਲਗੀਆਂ ਵਾਲੇ ਨੇ ਮਿਹਰ ਕੀਤੀ ਹੈ, ਕੁਝ ਬੀਬੀਆਂ ਨੇ ਉਪਰਾਲਾ ਕੀਤਾ, ਰੁਮਾਲ ਵਰਗੀ ਕੇਸਕੀ ਸਜਾਉਣ ਦਾ, ਜਿਹੜੀ ਸਵੇਰੇ ਵੀ ਵਿਚਾਰ ਹੋਈ ਸੀ, ਮਹਿੰਦੀ ਦਾ ਵੀ ਕੰਮ ਮੁੱਕ ਗਿਆ, ਡਾਈ ਦਾ ਵੀ ਕੰਮ ਮੁੱਕ ਗਿਆ, ਵਾਲ ਕਾਲੇ ਕਰਨ ਦਾ ਵੀ ਕੰਮ ਮੁੱਕ ਗਿਆ, ਸਾਰੇ ਕੇਸ ਕੱਜਣ ਦਾ ਵੀ ਕੰਮ, ਆਖੋ ਸਤਨਾਮ। ਇਹ ਬੜੀ ਲੋੜ ਸੀ, ਬੜੀ ਲੋੜ। ਇੱਕ ਵਾਰੀ ਨਾ ਜੀ ਮਸਾਣਾ 'ਚ ਸੰਸਕਾਰ ਹੋ ਰਿਹਾ ਸੀ, ਮਸਾਣਾ 'ਚ ਉਹ ਧੁੱਪ ਪੈ ਰਹੀ ਸੀ ਤੇਜ਼, ਅਤੇ ਦਾਸ ਵੀ ਖੜ੍ਹਾ ਸੀ ਜਿਹੜਾ ਪ੍ਰਾਣੀ ਦਾ ਸੰਸਕਾਰ ਹੋ ਰਿਹਾ ਸੀ, ਉਹਦੇ ਸਿਰ ਵਾਲੇ ਬੰਨੇ ਅਤੇ ਪੈਰਾਂ ਵਾਲੇ ਬੰਨੇ ਬੀਬੀਆਂ ਖੜ੍ਹੀਆਂ, ਅਤੇ ਇੱਕ ਬੀਬੀ ਦੀ ਚੁੰਨੀ ਲੱਥੀ ਹੋਈ ਸੀ। ਅਤੇ ਉਦੋਂ ਮੇਰਾ ਮਨ ਰੋ ਪਿਆ, ਉਹ ਮੈਂ ਬੀਬੀ ਦੇ ਸਿਰ ਵੱਲ ਜਦੋਂ ਵੇਖਿਆ ਤਾਂ ਉਸ ਸਿਰ ਦੇ ਨਾ ਜੀ ਵਾਲਾਂ ਦੇ ਤਿੰਨ ਹਿੱਸੇ ਹੋਏ ਸੀ, ਤਿੰਨ ਹਿੱਸੇ ਕੰਘੀ ਵਾਹੀ ਹੋਈ ਹੈ ਧਿਆਨ ਦੇਣਾ, ਪਰ ਅੱਧਾ ਹਿੱਸਾ ਨਾਭੀ ਰੰਗ ਦਾ, ਅੱਧਾ ਹਿੱਸਾ ਕਾਲੇ ਰੰਗ ਦਾ, ਅੱਧਾ ਹਿੱਸਾ ਲਾਖੇ ਰੰਗ ਦਾ ਹੈ। ਅਤੇ ਮੈਂ ਕਿਹਾ ਬੀਬੀ ਇਹ ਕੀ? ਅਜੇ ਤਾਂ ਇਹੋ ਹੀ ਸੁਣੀਦਾ ਸੀ ਵੀ ਵਾਲ ਕਾਲੇ ਕੀ। ਅਤੇ ਕਹਿੰਦੀ ਭਾਈ ਸਾਹਿਬ ਨਵਾਂ ਰਿਵਾਜ਼ ਚੱਲ ਪਿਆ, ਤਿੰਨ ਹਿੱਸੇ ਕਰਤੇ ਨੇ, ਅੱਧਾ ਰੰਗ ਵਾਲਾਂ ਦਾ ਲਾਖਾ, ਅੱਧਾ ਨਾਭੀ, ਅੱਧਾ ਕਾਲਾ। ਆਖੋ ਸਤਨਾਮ। ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਉਹ ਅਸੀਂ ਆਪਣੀ ਬੀਨ ਵਜਾਈ ਜਾਂਦੇ ਹਾਂ, ਕੱਲ੍ਹ ਜੋ ਕਹਿੰਦਾ ਆਹ ਜਰਾ ਕਿੱਥੇ ਜਾਣਾ। ਮੈਂ ਕਿਹਾ ਨਵਾਂ ਕੰਮ ਨਿਕਲ ਆਇਆ ਜੀ, ਇੰਨਾ ਸੁਣਦੇ ਸਾਂ ਮਹਿੰਦੀ ਲਾਉਂਦੇ ਕਾਲੇ ਕਰਦੇ, ਨਵਾਂ ਕੰਮ ਚੱਲ ਪਿਆ, ਇੱਕੋ ਸਿਰ 'ਤੇ ਤਿੰਨ ਰੰਗ ਨੇ। ਉਹ ਮੈਂ ਉਦੋਂ ਸੋਚਿਆ ਇਹ ਬੜਾ ਜ਼ਰੂਰੀ ਕੰਮ ਹੋ ਗਿਆ ਕਿਸ ਕੀ। ਆਖੋ ਸਤਨਾਮ। ਕਿਉਂ? ਸਾਡੇ ਮਾਲਕ ਦਾ ਹੁਕਮ ਨਹੀਂ, ਸਾਡੇ ਕਲਗੀਆਂ ਵਾਲੇ ਦਾ ਹੁਕਮ ਨਹੀਂ ਕੇਸਾਂ ਨੂੰ ਰੰਗਣਾ। ਕੋਈ ਭਾਈ ਵੀ ਐਸਾ ਅਗਰ ਹੋਵੇ ਤਾਂ ਅੱਜ ਤੋਂ ਉਹ ਵੀ ਭਾਈ ਇਹਦੇ ਬੰਨਿਓ ਆਪਣਾ ਸੰਕੋਚ ਕਰਨਾ। ਅਤੇ ਕੁਝ ਬੀਬੀਆਂ ਨੇ ਅੱਜ ਕੇਸ ਕੀ ਜਿਹੜੀ ਸਾਧ ਸੰਗਤ ਜੀ ਕਿਰਪਾ ਕੀਤੀ ਹੈ, ਉਹਨਾਂ ਨੂੰ ਸਤਿਕਾਰ ਦਿੱਤਾ ਜਾਣਾ। ਭਾਈ ਅਮਨਦੀਪ ਸਿੰਘ ਜੀ ਮਾਈਕ ਸੰਭਾਲਣਗੇ ਪੰਕਤੀ ਬੋਲਣ ਤੋਂ ਬਾਅਦ, ਅਤੇ ਹੋਰ ਕਿਸੇ ਬੀਬੀਆਂ ਦਾ ਫਿਰ ਮਨ 'ਚ ਉਪਰਾਲਾ ਆਵੇ ਅਤੇ ਉਹ ਵੀ ਫਿਰ ਨਾਲ ਨਾਲ ਜਿਵੇਂ ਕਿਰਪਾ ਕਰਨਗੀਆਂ ਉੱਠਣਗੀਆਂ। ਹੁਣ ਦਾਸ ਪੰਕਤੀ ਬੋਲ ਰਿਹਾ ਅਤੇ ਕੋਈ ਉੱਠੇ ਨਾ, ਕਿਉਂਕਿ ਰਾਤੀ ਤਾਂ ਵੱਜਿਆ ਸੀ ਇੱਕ, ਅਤੇ ਅੱਜ ਤਾਂ 11 ਹੀ ਵੱਜੇ ਅਜੇ। ਮੈਂ ਤਾਂ ਰਾਤੀ ਬੜੇ ਗੁਣ ਗਾਏ ਤੁਹਾਡੇ, ਸੰਗਤ ਦੇ ਗੁਣ ਗਾਉਣੇ ਚਾਹੀਦੇ। ਮੈਂ ਕਿਹਾ ਗੁੱਲੂ ਵੀਰ ਜੀ ਗੁਰਦੁਆਰੇ ਦੀ ਕਮੇਟੀ ਵਾਲਿਆਂ ਨੂੰ, ਮੈਂ ਕਿਹਾ ਇੱਥੇ ਧੰਨ ਨੇ ਸੰਗਤਾਂ, ਇਹਦੇ ਭੋਗ ਵੀ ਪੈ ਗਿਆ, ਕਾਲਾ ਹੀ ਕੋਈ ਨਹੀਂ, ਕਾਲਾ ਹੀ ਕੋਈ ਨਹੀਂ ਪੈਣ ਡਿਆ, ਕਈ ਬਾਹਰ ਸਟਾਲ 'ਤੇ ਖਲੋਤੇ ਆ। ਅਤੇ ਮੈਂ ਕਿਹਾ ਉੱਥੇ ਅੰਮ੍ਰਿਤਸਰ ਦੇ ਭੱਜਦੇ ਹੀ ਜਾਂਦੇ। ਆਖੋ ਸਤਨਾਮ। ਇੱਥੇ ਮੈਂ ਕਿਹਾ ਧੰਨ ਗੁਰੂ ਪਾਤਸ਼ਾਹ ਦੀ ਕਿਰਪਾ, ਜਿਵੇਂ ਭਾਈ ਸਾਹਿਬ ਨੇ ਸੁਖਾਸਨ ਕਰਕੇ ਮਹਾਰਾਜ ਜੀ ਨੂੰ ਬਿਰਾਜਮਾਨ ਕੀਤਾ, ਫਿਰ ਦੇਗ ਵਰਤੀ, ਆਨੰਦ ਆ ਗਿਆ। ਆਪਣੇ ਗੁਰੂ ਦਾ ਸਤਿਕਾਰ ਇਹੀ ਹੈ। ਆਖੋ ਸਤਨਾਮ। ਕਿ ਮਾਲਕ ਨੂੰ ਬਿਰਾਜਮਾਨ ਕਰਾ ਕੇ ਗੱਜ ਕੇ ਆਖੋ ਸਤਨਾਮ। ਗੁਰੂ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ 'ਚ ਤੁਹਾਨੂੰ ਇਸੇ ਤਰ੍ਹਾਂ ਪਿਆਰ ਬਖਸ਼ੇ, ਅਤੇ ਜੋ ਕੁਝ ਅੱਜ ਸੁਣਿਆ ਜੇ ਉਹਦੇ ਵਿੱਚ ਵੀ ਅਮਲੀ ਜੀਵਨ ਬਣਾਉਣਾ ਹੈ। ਹੁਣ ਪੰਕਤੀ ਇੱਕ ਮਿੰਟ ਪੜ੍ਹ ਕੇ ਅਤੇ ਸਮਾਪਤੀ ਹੈ, ਫਿਰ ਭਾਈ ਅਮਨਦੀਪ ਸਿੰਘ ਮਾਈਕ ਸੰਭਾਲਣਗੇ, ਅਤੇ ਜੋ ਸਤਿਕਾਰ ਦੇਣਾ ਉਹ ਸਾਰਾ ਇੰਤਜ਼ਾਮ ਕਰ ਲੈਣਾ ਜੀ। ਹੁਣ ਸਾਰੇ ਇੱਕ ਵਾਰੀ ਕਲਗੀਆਂ ਵਾਲੇ ਦੇ ਪਿਆਜ਼ ਕਹਿ ਦਿਓ, ਅਤੇ ਬਾਹਰ ਸਿੰਘ ਖੜ੍ਹੇ ਹੋਣਗੇ ਪ੍ਰਣ ਪੱਤਰ ਲੈ ਕੇ। ਕਿਰਪਾ ਕਰਨੀ ਜੇ, ਪੰਜ ਪਿਆਰਿਆਂ ਦੀ ਡਿਊਟੀ ਵੀ ਤੁਸੀਂ ਸੌਂਪੀ ਹੈ, ਅਤੇ ਕੁਝ ਭੋਪਾਲ ਤੋਂ ਸਰੀਰ ਆਏ ਨੇ, ਭਾਈ ਕਿਰਪਾਲ ਸਿੰਘ ਜੀ, ਗੁਰਜੀਤ ਸਿੰਘ ਜੀ, ਇੱਕ ਹੋਰ ਗੁਰਮੁਖ, ਉਹਨਾਂ ਨੇ ਨਾਲ ਪੰਜ ਪਿਆਰਿਆਂ 'ਚ ਸ਼ਾਮਿਲ ਹੋਣਾ, ਕੁਝ ਅੰਮ੍ਰਿਤਸਰ ਦੇ ਸਰੀਰ, ਅਤੇ ਸਵੇਰੇ 8 ਵਜੇ ਗੁਰੂ ਗੋਬਿੰਦ ਸਿੰਘ ਦੇ ਬੇੜੇ 'ਚ ਵੀ ਬਹਿਣਾ, ਜਿਹੜਾ ਜਿਹੜਾ ਨਹੀਂ ਬਾਹਰੋਂ ਪ੍ਰਣ ਪੱਤਰ ਉਹਨਾਂ ਨੇ ਕਟਾ ਕੇ ਜਾਣਾ। ਹੁਣ ਇੱਕ ਵਾਰੀ ਕਲਗੀਆਂ ਵਾਲੇ ਦੇ ਪਿਆਰ 'ਚ ਕਹਿ ਦਿਓ ਸਾਰੇ, ਕੌਣ ਹੈ ਤੁਹਾਡਾ ਪਿਓ ਜੀ? ਦੋਵੇਂ ਥਾਂ